सदा ही लड़ाई है दुख नाल दूज दी ए नित ही लुकाई।
मॉर्गेज दी दुनिया दे विच कीता बड़ा कमाल
सिक्योर लाइन ऑफ क्रेडिट भी ले देंगे 11 साल के तजुर्बेकार मॉर्गेज अलायंस ब्रोकर कैनी तालीवाल लाइसेंस नंबर 10530 कॉल 9058122800 9058122800 और विजिट mortgagebuddies.ca छाए पहने कैनी तालीवाल।
ओंटेरियो दे स्कूलां नूं सुरक्षित तरीके नाल दोबारा खोलण विच असी सारिआं ने भूमिका निभाउणी है। इस करके ओंटेरियो सरकार ने साडे बच्चिआं नूं सुरक्षित रखण वास्ते एक व्यापक योजना विकसित करन लई डाक्टरां, सेहत अधिकारियां, स्कूल बोर्डां अते सिख्याकां नाल काम कीता। इकट्ठे काम करदे होए साडी योजना विच शारीरिक दूरी रखना, स्कूलां विच वधेरे नर्सां लगाउणा, मास्क पाउणा, ज्यादा सफाई, हैंड सैनिटाइजेशन, विद्यार्थियां अते स्कूल दे स्टाफ दी भलाई नूं यकीनी बनाउण लई होर उपाय शामिल हन। ज्यादा जानकारी लई ontario.ca/reopeningschools ते जाओ। ओंटेरियो सरकार द्वारा भुगतान किया गया।
हाँ जी, एक पैराडिकल कंपनी ट्रैफिक टिकट मिल गई है ओंटेरियो जा यूएसए दे विच अपना ड्राइविंग अब्स्ट्रैक्ट जा CVOR साफ सुथरा रखने लई जा स्मॉल क्लेम्स कोर्ट मैटर है तुसी किसे दे दावा कर रहा है जा तुहाडे ते किसे ने दावा कर दिता है जा तुहाडे विरुद्ध जजमेंट हो गई है जा तुहाडा किरायेदार तुहानू किराया नहीं दे रहा उस नूं कढ़ना है जा सिटी बाय लॉ दी कोई उलंघना हो गई है तां अज ही भरोसेयोग तुहाडी अपनी पैराडिकल कंपनी थ्री लायंस पैराडिकल सर्विसेज नूं फोन करो 9054519777 451-9777 चार मैली ड्राइव यूनिट 23 ब्रैम्पटन दे विच इत्थे तुहाडी ही भाषा विच लाइसेंस्ड पैराडिकल वल्लों सर्विसेज मुहैया कीतियां जांदियां हन।
वाह बराड साहब, मकान ते तुहाडा बहुत सोहणा है, मुबारकां तुहानू।
ओ जी, असली मुबारकबाद दे हकदार तां हरमेल सिद्धू जी ने।
होमलाइन सिल्वर सिटी वाले हरमेल सिद्धू
जी, बिल्कुल ठीक फरमाया तुसी। ओना दी बदौलत ही सानू इन्नी वधिया डील च इन्ना सोना घर मिलिया। जी हाँ, जेकर तुसी भी घर खरीदना या बेचना होवे या कोई बिजनेस, इन्ना तो ज्यादा ईमानदार ते नेक सलाह वाला तुहानू होर कोई नहीं मिल सकदा।
हुणे कॉल करो हरमेल सिद्धू नू 647-401-6565
647-401-6565 ब्रैम्पटन दे विच हाईवे 10 ते स्टील्स दे इंटरसेक्शन ते शॉपर्स वर्ल्ड ते शेरडन कॉलेज वाले एरिया च आउण वाले सालां च 10 तों उपर हाई राइज कॉन्डो ते टाउनहाउस प्रोजेक्ट आ रहे ने। असीं ऐसे एरिया च नवे टाउनहाउसेस ते कॉन्डोज दा पहला प्रोजेक्ट वेच रहे हां। जदों नूं बाकी प्रोजेक्ट रिलीज़ होणे ने उदों तक कीमतां च काफी वाधा हो जाणा ते उपरों असीं रेंटल गरंटी वी कर रहे हां। साडे कोल $2,250 पर मंथ दे रेंटल गरंटी वाले नवे टाउनहाउस तैयार ने ते असीं कॉन्डो यूनिट वी बुक कर रहे हां। इन्वेस्टमेंट दा सुनहरी मौका, अपना यूनिट लैण लई हुणे कॉल करो 647-300-8436 647-300-8436
सबना मरना आया।
ए तलख हकीकत है, पर सबना दी जिंदगी दा अंत यही है। इस संतले समय दियां रस्तां नूं ब्रैम्पटन क्रीमेटोरियन एंड विजिटेशन सेंटर वालों पूरे सत्कार अते मर्यादा नाल निभाउण दे नाल नाल हुण टोरंटो दे ईस्ट वाले पासे दियां कम्युनिटीज लई 384 फिनली एवेन्यू ते एजेक्स क्रीमेटोरियन एंड विजिटेशन सेंटर दियां सेवावां अवेलेबल ने। ਇਸ ਸੈਂਟਰ ਵਿਚ ਵੀ ਅੰਤਿਮ ਯਾਤਰਾ ਦੀਆਂ ਸਾਰੀਆਂ ਰਸਮਾਂ ਇਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 289-372-3300, ਜਾਂ ਇੰਦਰਜੀਤ ਸਿੰਘ ਵੱਲ ਨੂੰ 416-666-6655 ਤੇ ਕਾਲ ਕੀਤਾ ਜਾ ਸਕੇ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ 647-500-41-85।
ਸ਼ਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਲੌਂਗ ਵੀਕਐਂਡ ਲੰਘ ਕੇ ਹਟਿਆ ਤੇ ਤੁਸੀਂ ਛੁੱਟੀਆਂ ਦਾ ਆਨੰਦ ਮਾਣ ਕੇ ਹਟੇ ਹੋ ਤੇ ਫਿਰ ਡਿਊਟੀ ਤੇ ਹਾਜ਼ਰ ਹੋ ਗਏ ਹੋ, ਨਾਲ ਦੀ ਨਾਲ ਸਾਡਾ ਰੇਡੀਓ ਲਗਾਇਆ ਹੋਇਆ, ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਕਾਫੀ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਨੀਆਂ ਨੇ, ਨਾਲ ਦੀ ਨਾਲ ਲੌਂਗ ਵੀਕਐਂਡ ਜਿਹੜਾ ਲੰਘ ਕੇ ਗਿਆ ਇਹਦੇ ਬਾਰੇ ਵੀ ਗੱਲ ਕਰਨੀ ਆ। ਲੇਬਰ ਡੇ ਕੈਨੇਡਾ ਚ ਭਾਵੇਂ ਨਾਰਥ ਅਮੈਰੀਕਾ ਚ ਭਾਵੇਂ ਇਹ ਸਤੰਬਰ ਮਹੀਨੇ ਚ ਜਿਹੜਾ ਪਹਿਲਾ ਸੋਮਵਾਰ ਆਉਂਦਾ ਉਸ ਦਿਨ ਮਨਾਇਆ ਜਾਂਦਾ, ਪਰ ਦੁਨੀਆਂ ਭਰ ਦੇ ਵਿੱਚ ਇਹ 1 ਮਈ ਨੂੰ ਮਨਾਇਆ ਜਾਂਦਾ। ਬਹੁਤੇ ਲੋਕ ਇਸ ਤਰ੍ਹਾਂ ਸਮਝਦੇ ਨੇ ਕਿ ਮੌਜ ਮੇਲਾ ਕਰ ਲਓ, ਲੌਂਗ ਵੀਕਐਂਡ ਆ, ਲੇਬਰ ਡੇ ਦਾ ਲੌਂਗ ਵੀਕਐਂਡ ਆ ਭਾਈ, ਚਲੋ ਠੀਕ ਹੈ, ਪਾਰਟੀਆਂ ਪੂਟੀਆਂ ਕਰ ਲਓ, ਗਰਮੀ ਘਟਣ ਲੱਗ ਗਈ ਹੈ, ਤੇ ਇਹ ਕਹਿ ਲਿਆ ਜਾਵੇ ਬਈ ਸਰਦੀਆਂ ਸ਼ੁਰੂ ਹੋਣ ਤੋਂ ਇਹ ਪਹਿਲਾਂ ਗਰਮੀਆਂ ਦਾ ਜੇ ਆਖਰੀ ਲੌਂਗ ਵੀਕਐਂਡ ਵੀ ਕਹਿ ਲਿਆ ਜਾਵੇ ਤਾਂ ਕੋਈ ਵੱਤ ਕਥਨੀ ਨਹੀਂ। ਇਸ ਕਰਕੇ ਮੌਜ ਮੇਲਾ ਕਰਦੇ ਨੇ, ਦੂਰ ਦੂਰ ਜਾਂਦੇ ਨੇ ਜੀ ਲੋਕ ਆਪਣੇ ਥਾਂ ਤੇ, ਠੀਕ ਆ ਗੱਲ, ਛੁੱਟੀ ਵਾਲੀ ਗੱਲ, ਪਰ ਇਹਦੇ ਵਿੱਚ ਥੋੜੀ ਜਿਹੀ ਗੱਲ ਇਹ ਵੀ ਹੈ ਕਿ ਅਸੀਂ ਆਪਣੇ ਆਪ ਨੂੰ ਜਦੋਂ ਮਜ਼ਦੂਰ ਨਹੀਂ ਸਮਝਦੇ ਤੇ ਸਾਨੂੰ ਇਹ ਦਿਨ ਆਪਣਾ ਨਹੀਂ ਲੱਗਦਾ। ਇਹ ਵੀ ਗੱਲ ਸੱਚ ਆ ਵੀ ਕੈਨੇਡਾ ਦੇ ਵਿੱਚ ਕਹਿੰਦੇ ਲੋਕ ਸਾਰੇ ਆ ਵੀ ਆਪਾਂ ਹੱਥੀਂ ਕੰਮ ਕਰਦੇ ਹਾਂ, ਵੀ ਹੱਥੀਂ ਕੰਮ ਕਰਦੇ ਹਾਂ ਤੇ ਮਜ਼ਦੂਰ ਕਹਾਉਣ ਦੇ ਵਿੱਚ ਇਤਰਾਜ਼ ਕੋਈ ਨਹੀਂ। ਕਈ ਕਹਿੰਦੇ ਵੀ ਸੋਹਣੀ ਕਾਰ ਰੱਖੀ ਆ, ਸੂਟਡ ਬੂਟਡ ਬੰਦਾ, ਇਹ ਤਾਂ ਜੀ ਟਾਈ ਲਾਈ ਹੋਈ ਹੈ ਨੇ, ਸੋਹਣਾ ਘਰ ਪਾਇਆ, ਤੇ ਮਜ਼ਦੂਰ ਕਿੱਥੋਂ ਆ? ਦੋਸਤੋ, ਗੱਲ ਅਸਲ ਦੇ ਵਿੱਚ ਇਹ ਹੈ ਕਿ ਮਜ਼ਦੂਰ ਸ਼ਬਦ ਆ ਜਿਹੜਾ, ਇਹ ਬੜੀ ਇੱਜ਼ਤ ਵਾਲਾ ਸ਼ਬਦ ਆ, ਬੜੀ ਰਿਸਪੈਕਟ ਵਾਲਾ ਸ਼ਬਦ ਆ। ਜਿਹੜਾ ਵਿਅਕਤੀ ਆਪਣੀ ਕਿਰਤ ਸ਼ਕਤੀ ਵੇਚਦਾ ਆਪਣੇ ਸਰੀਰ ਤੋਂ ਬਿਨਾਂ, ਦੁਨੀਆਂ ਦੇ ਵਿੱਚ ਉਹਦੇ ਕੋਲੇ ਕੋਈ ਕਮਾਈ ਦਾ ਸਾਧਨ ਨਹੀਂ, ਅਸਲ ਦੇ ਵਿੱਚ ਪਿਓਰਲੀ, ਪਿਓਰ ਕਹਿ ਲਈਏ, ਸਾਫ਼ ਤੇ ਸਪੱਸ਼ਟ ਸ਼ਬਦਾਂ ਦੇ ਵਿੱਚ ਮਜ਼ਦੂਰ ਉਹ ਆ, ਭਾਵੇਂ ਉਹ ਆਪਣੀ ਦਿਮਾਗੀ ਕਿਰਤ ਵੇਚਦਾ ਤੇ ਭਾਵੇਂ ਆਪਣੀ ਸਰੀਰਕ ਕਿਰਤ ਵੇਚਦਾ। ਹੁਣ ਜਿਹੜੇ ਥਾਂ ਤੋਂ ਅਸੀਂ ਆਏ ਹਾਂ, ਭਾਵੇਂ ਅਸੀਂ ਉੱਥੇ PhD ਡਿਗਰੀ ਕਰ ਜਾਈਏ, ਮਾਸਟਰਸ ਡਿਗਰੀ ਕਰ ਜਾਈਏ, ਜਿੰਨਾ ਮਰਜ਼ੀ ਪੜ੍ਹ ਲਿਖ ਜਾਈਏ, ਧਾਰਮਿਕ ਗ੍ਰੰਥ ਜਿੰਨੇ ਮਰਜ਼ੀ ਆਪਣੇ ਮਨਾਂ ਦੇ ਵਿੱਚ ਬਿਠਾ ਲਈਏ, ਰੱਟੇ ਮਾਰ ਲਈਏ, ਤੋਤੇ ਵਾਂਗੂ ਰਟਣ ਮੰਤਰ ਕਰੀ ਜਾਈਏ, ਪਰ ਅਖੀਰ ਦੇ ਵਿੱਚ ਅਸੀਂ ਮਨਾਂ 'ਚ ਹੀ ਸੋਚ ਰੱਖਿਆ ਵੀ ਸਰੀਰਕ ਸ਼ਕਤੀ ਆ ਨਾ ਜਿਹੜੀ, ਸਰੀਰਕ ਸ਼ਕਤੀ ਵਰਤ ਕੇ ਕੰਮ ਕਰਨ ਵਾਲਾ ਮਨੁੱਖ ਆ ਜਿਹੜਾ, ਉਹ ਦੂਜਿਆਂ ਦੇ ਬਰਾਬਰ ਨਹੀਂ ਹੋ ਸਕਦਾ। ਤੇ ਸਾਡੇ ਸਮਾਜ ਦੇ ਵਿੱਚ ਸਰੀਰਕ ਸ਼ਕਤੀ ਦੇ ਨਾਲ ਸਰੀਰਕ ਕਿਰਤ ਕਰਨ ਵਾਲੇ ਵਿਅਕਤੀ ਨੂੰ ਮੁੱਲ ਹਮੇਸ਼ਾ ਹੀ ਘੱਟ ਮਿਲਦਾ। ਅਸੀਂ ਆਏ ਹਾਂ 10-12 ਘੰਟੇ ਜਿਹੜਾ ਬੰਦਾ ਸਰੀਰਕ ਕੰਮ ਕਰਦਾ, ਮਿਹਨਤ ਮੁਸ਼ਕਤ ਕਰਦਾ, ਮਜ਼ਦੂਰ ਆ, ਕਿਸਾਨ ਆ, ਭੱਠਿਆਂ ਦੇ ਕੰਮ ਕਰਨ ਵਾਲੇ ਲੋਕ ਨੇ, ਸੜਕਾਂ ਦੇ ਕੰਮ ਕਰਨ ਵਾਲੇ ਲੋਕ ਨੇ, ਉਹਨਾਂ ਨੂੰ ਮੁਕਾਬਲਤਨ ਜਿਹੜੇ ਲੋਕ ਦਿਮਾਗੀ ਕਿਰਤ ਕਰਦੇ ਨੇ ਉਹਨਾਂ ਨਾਲੋਂ ਘੱਟ ਮਿਹਨਤਾਨਾ ਮਿਲਦਾ। ਇਹ ਜਿਹੜੀ ਗੱਲ ਆ, ਇਹ ਸਾਡੇ ਮਨਾਂ ਦੇ ਵਿੱਚ ਬਿਠਾ ਦਿੱਤੀ ਗਈ ਆ ਬਈ ਸਰੀਰਕ ਕੰਮ ਕਰਨ ਵਾਲੇ ਲੋਕ ਇਹਨਾਂ ਨੂੰ ਤਾਂ ਕੋਈ ਸਮਝ ਹੀ ਹੈ ਨਹੀਂ, ਇਹ ਤਾਂ ਬਸ ਕੰਮ ਹੀ ਕਰ ਸਕਦੇ ਨੇ, ਇਹਨਾਂ ਨੂੰ ਸਕੀਮਾਂ ਨਹੀਂ ਬਣਾਉਣੀਆਂ ਆਉਂਦੀਆਂ, ਇਹਨਾਂ ਨੂੰ ਪਲੈਨਿੰਗ ਨਹੀਂ ਕਰਨੀ ਆਉਂਦੀ, ਇਹ ਤਾਂ ਬਸ ਕੰਮ ਹੀ ਕਰਦੇ ਨੇ। ਹੁਣ ਹੈਰਾਨੀ ਦੀ ਗੱਲ ਇਹ ਹੈ ਕਿ ਆਲੇ ਦੁਆਲੇ ਧਰਤੀ 'ਤੇ ਨਜ਼ਰ ਘੁਮਾ ਕੇ ਵੇਖੋ, ਜਿੰਨਾ ਕੁਛ ਵੀ ਵੇਖਦੇ ਹੋ ਤੁਸੀਂ, ਇਹ ਸਾਰਾ ਕੁਝ ਮਨੁੱਖੀ ਕਿਰਤ ਦਾ ਬਦਲਿਆ ਹੋਇਆ ਰੂਪ ਆ। ਤੁਸੀਂ ਕੱਪੜੇ ਪਾਏ ਹੋਏ ਨੇ, ਤੁਸੀਂ ਜੁੱਤੀ ਪਾਈ ਹੋਈ ਆ, ਤੁਸੀਂ ਸਿਰ ਤੇ ਦਸਤਾਰ ਸਜਾਈ ਹੋਈ ਹੈ, ਤੁਸੀਂ ਟਰੱਕ ਤੇ ਜਾ ਰਹੇ ਹੋ, ਟੈਕਸੀ ਤੇ ਜਾ ਰਹੇ ਹੋ, ਕਾਰ ਤੇ ਜਾ ਰਹੇ ਹੋ, ਜਹਾਜ਼ ਸਫ਼ਰ ਕਰ ਰਹੇ ਹੋ, ਤੁਸੀਂ ਹਸਪਤਾਲ ਦੇ ਵਿੱਚ ਲੰਮੇ ਪਏ ਹੋ, ਤੁਹਾਨੂੰ ਡਾਕਟਰ ਬਚਾ ਰਹੇ ਨੇ, ਜਿਹੜੇ ਔਜ਼ਾਰਾਂ ਦੇ ਨਾਲ ਤੁਹਾਡੀ ਜ਼ਿੰਦਗੀ ਬਚਾਈ ਜਾ ਰਹੀ ਹੈ, ਸਵੇਰ ਤੋਂ ਸ਼ਾਮ ਤੱਕ ਸਵੇਰੇ ਉੱਠ ਕੇ ਜਿਹੜਾ ਬਰੱਸ਼ ਕਰਦੇ ਹੋ ਤੁਸੀਂ, ਜਿਹੜੀ ਟੁੱਥਪੇਸਟ ਵਰਤਦੇ ਹੋ, ਜਿਹੜੇ ਤੁਸੀਂ ਹੀਟ ਦੇ ਵਿੱਚ ਜਾਂ ਏ ਸੀ ਦੇ ਵਿੱਚ ਬੈਠਦੇ ਹੋ, ਜਿਹੜੇ ਰੋਟੀ ਖਾਣ ਵਾਲੇ ਭਾਂਡੇ ਵਰਤਦੇ ਹੋ ਤੁਸੀਂ, ਤੁਸੀਂ ਜਿਹੜੇ ਵਾਸ਼ਰੂਮ ਦੇ ਵਿੱਚ ਸ਼ਾਵਰ ਲੈਂਦੇ ਹੋ, ਤੁਸੀਂ ਲੋਨ ਦੇ ਵਿੱਚ ਆਪਣੇ ਚ ਜਿਹੜਾ ਸਮਾਨ ਵਰਤਦੇ ਹੋ, ਮਸ਼ੀਨਾਂ ਵਰਤਦੇ ਹੋ, ਸ਼ਾਮ ਨੂੰ ਸੌਣ ਵੇਲੇ ਜਿਹੜੇ ਮੰਜੇ ਤੇ ਆਰਾਮ ਨਾਲ ਸੌਂਦੇ ਹੋ ਗੱਦੇ ਦੇ ਉੱਤੇ, ਇਸ ਸਾਰੇ ਕਾਸੇ ਦੇ ਵਿੱਚ ਮਨੁੱਖੀ ਕਿਰਤ ਇਨਵੋਲਵ ਹੁੰਦਾ, ਮਨੁੱਖੀ ਕਿਰਤ ਨੂੰ ਪਾਸੇ ਕਰ ਦਿਓ ਤੇ ਸਿੱਧਾ ਜੰਗਲਾਂ ਦੇ ਵਿੱਚ ਪਹੁੰਚ ਜਾਓਗੇ, ਜਿੱਥੇ ਕੁਦਰਤ ਨੇ ਜੋ ਕੁਝ ਦਿੱਤਾ, ਕੋਈ ਫਲ ਪਏ ਨੇ ਉਹ ਖਾ ਲਓ, ਪੱਤੇ ਨੇ ਉਹ ਖਾ ਲਓ, ਕੋਈ ਦਰਖਤ ਦਾ ਹਿੱਸਾ ਕੋਈ ਹੈਗਾ ਇਹ ਜਿਹਾ ਉਹ ਖਾ ਲਓ, ਦੂਜੇ ਜਾਨਵਰ ਨਾਲ ਲੜਾਈ ਕਰ ਲਓ, ਜਾਂ ਆਪ ਕਿਸ ਤੋਂ ਖਾਧੇ ਜਾਓ, ਜਾਂ ਕਿਸ ਜਾਂ ਕੋਈ ਤੁਹਾਨੂੰ ਖਾ ਜੂਗਾ, ਜਾਂ ਤੁਸੀਂ ਕਿਸੇ ਨੂੰ ਖਾ ਲਓ, ਮਨੁੱਖੀ ਕਿਰਤ ਨੂੰ ਮਾਈਨਸ ਕਰਕੇ ਕਲਪਨਾ ਕਰਕੇ ਵੇਖੋ ਜੀ ਬਾਕੀ ਕੀ ਰਹਿ ਜਾਂਦਾ। ਜੇ ਤਾਂ ਤੁਸੀਂ ਅੰਦਾਜ਼ਾ ਲਾ ਲਿਆ ਵੀ ਬਾਕੀ ਕੁਛ ਨਹੀਂ ਰਹਿੰਦਾ, ਫਿਰ ਤਾਂ ਮੇਰਾ ਅੱਜ ਦਾ ਪ੍ਰੋਗਰਾਮ ਸਫਲ ਆ। ਤੇ ਜੇ ਤੁਸੀਂ ਸੋਚਦੇ ਹੋ ਵੀ ਐਵੇਂ ਬੈਠਾ 2 ਤੋਂ ਲੈ ਕੇ 3 ਵਜੇ ਤੱਕ ਰੋਜ਼ ਬੋਲਣਾ ਹੁੰਦਾ, ਇਹਨੇ ਬੋਲੀ ਜਾਂਦਾ, ਤੇ ਫਿਰ ਭਾਈ ਮੇਰਾ ਵੀ ਇਲਾਜ ਕੋਈ ਨਹੀਂ ਤੇ ਤੁਹਾਡਾ ਵੀ ਕੋਈ ਇਲਾਜ ਨਹੀਂ, ਪਰ ਇੱਕ ਦਿਨ ਮਜ਼ਦੂਰ ਦਿਵਸ ਰੱਖਿਆ ਜ਼ਰੂਰ ਗਿਆ, ਜਿਹਨੂੰ ਉਸ ਤਰੀਕੇ ਦੇ ਨਾਲ ਸਮਝਣਾ ਜ਼ਰੂਰ ਚਾਹੀਦਾ ਸਾਨੂੰ ਕਿ ਕਿਉਂ ਇਹ ਦਿਨ ਰੱਖਿਆ। 1 ਮਈ ਦਾ ਦਿਨ ਜਾਂ ਫਿਰ ਆਹ ਸਤੰਬਰ ਦਾ ਸਾਡਾ ਜਿਹੜਾ ਪਹਿਲਾ ਲੌਂਗ ਵੀਕਐਂਡ ਆ, ਲੇਬਰ ਡੇ ਜਿਹਨੂੰ ਕਹਿੰਦੇ ਆ, ਇਹ ਕਿਉਂ ਰੱਖਿਆ ਗਿਆ? ਕਿਸੇ ਵੇਲੇ ਅੱਜ ਤੋਂ 100 ਸਾਲ ਪਹਿਲਾਂ ਇਹਨਾਂ ਦਿਨਾਂ ਦੀ ਬਹੁਤ ਮਹੱਤਤਾ ਹੁੰਦੀ ਸਰ। ਕੈਨੇਡਾ ਦੇ ਵਿੱਚ ਤਾਂ ਸ਼ੁਰੂ ਹੀ ਇਹ ਨੌਰਥ ਅਮਰੀਕਾ ਤਾਂ ਬਾਅਦ ਦੇ ਵਿੱਚ ਇਹਨਾਂ ਨੇ ਮਨਾਇਆ, ਨਹੀਂ ਤਾਂ 1 ਮਈ ਦੁਨੀਆਂ ਦੇ ਵਿੱਚ ਲੇਬਰ ਡੇ ਆ, ਜਿਹੜਾ ਵਰਕਰਸ ਡੇ ਕਿਹਾ ਜਾਂਦਾ ਸੀ ਉਹਨੂੰ ਮਨਾਇਆ। ਹੁਣ ਦੇਖੋ ਤੁਸੀਂ ਬਈ, ਵਰਕਰ ਡੇ ਤੇ ਲੇਬਰ ਡੇ, ਲੇਬਰ ਜਦੋਂ ਲੇਬਰਰ ਕਹਿੰਦੇ ਆ, ਉਹਦੇ ਚੋਂ ਪਿਓਰਲੀ ਜਿਹੜਾ ਹੈਗਾ ਮਨੁੱਖੀ ਜਿਹੜਾ ਕਿਰਤ ਸਰੀਰ ਦੇ ਨਾਲ ਕਰਦਾ, ਥੋੜਾ ਜਿਹਾ ਉਹਦੇ ਚ ਉਹ ਝਲਕਦਾ ਨੀ। ਵਰਕਰਸ ਡੇ ਚ ਕਾਮਾ ਹੋ ਗਿਆ, ਮਜ਼ਦੂਰ ਤੇ ਕਾਮਾ, ਹਾਲਾਂਕਿ ਮਜ਼ਦੂਰ ਵੀ ਕਾਮੇ ਦਾ ਇੱਕ ਰੂਪ ਆ, ਕਾਮਾ ਵੀ ਮਜ਼ਦੂਰ ਹੁੰਦਾ, ਪਰ ਇਹ ਦਿਨ ਖਾਸ ਕਰਕੇ ਨਾ, ਇਹ ਦਿਨ ਜਦੋਂ ਅਸੀਂ ਸਾਡੇ ਮਨਾਂ ਦੇ ਵਿੱਚ ਆਪ ਹੀ ਭਾਵਨਾ ਆ ਜਾਂਦੀ ਵੀ ਅਸੀਂ ਮਨੁੱਖ ਨਹੀਂ, ਅਸੀਂ ਅਸੀਂ ਮਜ਼ਦੂਰ ਨਹੀਂ, ਇਹਦਾ ਮਤਲਬ ਅਸੀਂ ਆਪਣੇ ਆਪ ਨੂੰ ਸਕਿਲਡ ਲੇਬਰ ਜਾਂ ਕੁਝ ਹੋਰ ਸਮਝਣ ਲੱਗ ਗਏ, ਜਾਂ ਸੇਲਸ ਫੋਰਸ ਸੇਲਸ ਪਰਸਨ ਆ ਅਸੀਂ, ਜਾਂ ਅਸੀਂ ਤਾਂ ਡਾਕਟਰ ਇੰਜੀਨੀਅਰ ਟੀਚਰ ਆ। ਪਰ ਗੱਲ ਤਾਂ ਉੱਥੇ ਹੀ ਆ ਗਈ ਕਿ ਸਾਡੇ ਮਨ ਦੇ ਵਿੱਚ ਕਿਤੇ ਨਾ ਕਿਤੇ ਸਰੀਰਕ ਕਿਰਤ ਕਰਨ ਵਾਲਿਆਂ ਦੇ ਪ੍ਰਤੀ ਨਫ਼ਰਤ ਪਈ ਆ। ਜਿਹੜੇ ਜਿਹੜੇ ਦਿਮਾਗੀ ਕਿਰਤ ਕਰਦੇ ਨੇ, ਹੱਥ ਨਾਲ ਕਿਰਤ ਕਰਦੇ ਨੇ, ਕਲਮ ਚਲਾਉਂਦੇ ਨੇ, ਕੰਪਿਊਟਰ ਤੇ ਬੈਠੇ ਨੇ, ਵਾਈਟ ਕਾਲਰ ਜੋਬਸ ਕਰਦੇ ਨੇ, ਉਹਨਾਂ ਪ੍ਰਤੀ ਸਾਡੇ ਮਨਾਂ ਦੇ ਵਿੱਚ ਇੱਜ਼ਤ ਪਈ ਆ। ਇਹ ਸਾਡਾ ਆਪਣਾ ਬਣਾਇਆ ਹੋਇਆ ਸੰਸਾਰ ਆ ਕਿ ਅਸੀਂ ਇੱਕ ਕਿਸਮ ਦੀ ਕਿਰਤ ਨੂੰ ਨਫ਼ਰਤ ਕਰਦੇ ਹਾਂ, ਦੂਸਰੀ ਕਿਸਮ ਦੀ ਕਿਰਤ ਨੂੰ ਪਿਆਰ ਕਰਦੇ ਹਾਂ। ਲੇਬਰ ਡੇ ਸਾਨੂੰ ਇਹ ਸਿਖਾਉਂਦਾ ਕਿ ਅਸੀਂ ਮਨਾਂ ਦੇ ਵਿੱਚੋਂ ਆਪਣੇ ਇਹ ਵਿਤਕਰੇ ਕੱਢ ਕੇ ਜਿਹੜਾ ਵੀ ਸੱਚੀ ਸੁੱਚੀ ਕਿਰਤ ਕਰਦਾ ਉਹਦੀ ਕਿਰਤ ਨੂੰ ਸਲਾਮ ਕਰੀਏ, ਕਿਉਂਕਿ ਕਿਰਤ ਨਾਲ ਹੀ ਦੁਨੀਆਂ ਚੱਲ ਰਹੀ ਆ। ਤੇ ਦੂਸਰੀ ਵੱਡੀ ਗੱਲ ਇਹ ਆ, ਜਿੰਨੀ ਦੇਰ ਤੱਕ ਦੁਨੀਆਂ ਦੇ ਵਿੱਚ ਇਹ ਗੱਲ ਰਹੂਗੀ ਬਈ ਜਿਹੜਾ ਬੰਦਾ ਕਿਰਤ ਵੇਚ ਰਿਹਾ, ਜਿੰਨੇ ਦੀ ਉਹ ਕਿਰਤ ਵੇਚ ਰਿਹਾ, ਉਸਦਾ ਮੁੱਲ ਆ ਜਿਹੜਾ ਉਹ ਨਹੀਂ ਤੈਅ ਕਰਦਾ, ਬਲਕਿ ਹੋਰ ਕੋਈ ਤੈਅ ਕਰਦਾ ਉਨੀ ਦੇਰ ਤੱਕ ਇਹ ਲੇਬਰ ਡੇ ਹੀ ਰਹੂਗਾ, ਉਨੀ ਦੇਰ ਤੱਕ ਮਤਲਬ ਉਹਨੂੰ ਆਪਦੀ ਕਿਰਤ ਦਾ ਮੁੱਲ ਨਹੀਂ ਮਿਲੂਗਾ, ਉਨੀ ਦੇਰ ਤੱਕ ਫਿਰ ਉਹ ਇਹ ਇਸ ਦਿਨ ਇਹ ਗੱਲ ਬਾਰ ਬਾਰ ਦੁਹਰਾਇਆ ਕਰਨਗੇ ਕਿ ਕਿਤੇ ਨਾ ਕਿਤੇ ਦੁਨੀਆਂ ਦੇ ਵਿੱਚ ਸਾਡੇ ਨਾਲ ਵਿਤਕਰਾ ਹੁੰਦਾ ਰਹੇਗਾ, ਹੁੰਦਾ ਰਿਹਾ। ਜਦੋਂ ਕਿਰਤ ਦਾ ਮੁੱਲ ਆ ਜਿਹੜਾ ਉਹ ਤੈਅ ਕਰਨ ਲੱਗ ਗਿਆ ਖੁਦ, ਫਿਰ ਉਹਨੂੰ ਪੂਰਨ ਰੂਪ ਦੇ ਵਿੱਚ ਆਜ਼ਾਦੀ ਮਿਲੂਗੀ। ਇਹ ਬਹੁਤ ਵੱਡੀ ਸਮੱਸਿਆ ਦੁਨੀਆਂ ਦੇ ਵਿੱਚ ਵੀ ਜਿਹੜੇ ਦੋ ਤਬਕੇ ਨੇ, ਮਜ਼ਦੂਰ ਤੇ ਕਿਸਾਨ, ਇਹ ਹੀ ਨੇ ਜਿਹੜੇ ਸਿਰਫ ਕਿਰਤ ਕਰਦੇ ਨੇ, ਤੇ ਕਿਰਤ ਦਾ ਮੁੱਲ ਉਹ ਆਪ ਨਹੀਂ ਤੈਅ ਕਰਦੇ, ਕਿਰਤ ਦਾ ਮੁੱਲ ਤੈਅ ਕਰਨ ਵਾਲੇ ਹੋਰ ਨੇ, ਮੋਟੇ ਢਿੱਡਾਂ ਵਾਲੇ, ਜਿਨ੍ਹਾਂ ਨੇ ਆਪਣੀ ਸਾਰੀ ਮਾਇਆ ਜਿਹੜੀ ਉਹ ਤਿਜੋਰੀਆਂ ਦੇ ਵਿੱਚ ਭਰ ਕੇ ਰੱਖੀ ਹੈ, ਜਿਹੜੇ ਐਕਸਪਲੋਟੇਸ਼ਨ ਕਰਦੇ ਨੇ। ਤੇ ਮੈਨੂੰ ਇਹ ਗੱਲ ਕਹਿਣ ਦੇ ਵਿੱਚ ਕੋਈ ਝਿਜਕ ਨਹੀਂ, ਪੋਲੀਟੀਸ਼ੀਅਨਸ ਨੇ ਜਿਹੜੇ ਇਹ ਬੜੀ ਬੇਸ਼ਰਮੀ ਦੇ ਨਾਲ ਉਹਨਾਂ ਦਾ ਸਾਥ ਦਿੰਦੇ ਨੇ ਜਿਹੜੇ ਲੋਕ ਐਕਸਪਲੋਟੇਸ਼ਨ ਕਰਦੇ ਨੇ। ਇਹ ਸਾਰੇ ਜਿੰਨੇ ਕਾਨੂੰਨ ਬਣਾਏ ਹੋਏ ਨੇ ਤੇ ਇਹ ਕਾਨੂੰਨ ਦੀ ਰਾਖੀ ਕਰਨ ਵਾਲਾ ਜਿਹੜਾ ਸਿਸਟਮ ਉਸਰਿਆ ਹੋਇਆ, ਸਾਰੇ ਦੇ ਸਾਰੇ ਇਹ ਇਸ ਤਰੀਕੇ ਦੇ ਨਾਲ ਐਕਸਪਲੋਟੇਸ਼ਨ ਦੇ ਵਿੱਚ ਸਾਥ ਦਿੰਦੇ ਨੇ ਵੀ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ। ਅਖੀਰ ਦੇ ਉੱਤੇ ਇਸ ਪੌੜੀ ਦੇ ਜਿਹੜੇ ਥੱਲੇ ਵਾਲੇ ਦੋ ਡੰਡੇ ਨੇ, ਦੋ ਪਿੱਲਰਸ ਰਹਿ ਜਾਂਦੇ ਨੇ, ਮਜ਼ਦੂਰ ਤੇ ਕਿਸਾਨ, ਸਿੱਟਾ ਇਹ ਨਿਕਲਦਾ ਵੀ ਉਹਨਾਂ ਦੀ ਕਿਰਤ ਹੈ ਜਿਹੜੀ ਉਹ ਇੰਨਾ ਕੁਝ ਪੈਦਾ ਕਰ ਦਿੰਦੀ ਆ ਜਿਹਦੇ ਨਾਲ ਦੁਨੀਆਂ ਚੱਲਦੀ ਆ, ਪਰ ਉਹ ਪੈਦਾ ਕੀਤੀ ਜਿਹੜੀ ਚੀਜ਼ ਆ, ਜਿਹੜਾ ਕੁਝ ਪੈਦਾ ਕੀਤਾ ਉਹ ਪੈਸਿਆਂ ਦੇ ਰੂਪ ਦੇ ਵਿੱਚ ਵੱਟ ਕੇ ਜਦੋਂ ਦੁਨੀਆਂ ਦੇ ਸਾਹਮਣੇ ਆਉਂਦਾ ਉਹਦੇ ਵਿੱਚ ਬਹੁਤ ਥੋੜਾ ਹਿੱਸਾ ਇਹਨਾਂ ਨੂੰ ਮਿਲਦਾ, ਬਹੁਤ ਥੋੜਾ ਹਿੱਸਾ ਜਿਹੜਾ ਲੇਬਰ ਨੂੰ, ਵਰਕਰ ਨੂੰ, ਮਜ਼ਦੂਰ ਨੂੰ, ਕਾਮੇ ਨੂੰ, ਕਿਸਾਨ ਨੂੰ ਮਿਲਦਾ, ਬਾਕੀ ਸਭ ਆ ਮੋਟੇ ਢਿੱਡਾਣਾ ਦੇ ਢਿੱਡਾਂ ਦੇ ਵਿੱਚ ਪੈ ਜਾਂਦਾ। ਇਹ ਸੱਚਾਈ ਆ, ਇਹ ਮੈਂ ਨਹੀਂ ਕਹਿ ਰਿਹਾ, ਤੁਸੀਂ ਕਿਰਤ ਦਾ ਫਲਸਫਾ ਜਿਹੜਾ ਫਰੋੜ ਕੇ ਰੱਖ ਦਿਓ। ਹੁਣ ਕਿਰਤ ਨੇ ਸਾਨੂੰ ਦਿੱਤਾ ਕੀ ਹੈ? ਖੁਦ ਆਹ ਜਿਹੜਾ ਸਾਡਾ ਸਰੀਰ ਆ ਇਹ ਕਿਰਤ ਦੀ ਪੈਦਾਵਾਰ ਆ। ਸਾਡੇ ਵੱਡੇ ਵਡੇਰੇ ਜੇ ਆਪਾਂ ਐਵੋਲਿਊਸ਼ਨ ਦੀ ਕੜੀ ਆ ਜਿਹੜੀ ਉਸ ਨੂੰ ਧਿਆਨ ਨਾਲ ਵੇਖ ਲਈਏ ਤੇ ਧਰਤੀ ਦੇ ਉੱਤੇ ਕੋਈ ਵੇੜਾ ਸੀ ਜਦੋਂ ਚਾਰ ਪੈਰਾਂ ਤੇ ਚੱਲਣ ਵਾਲੇ ਜੀਵਾਂ ਦੀ ਭਰਮਾਰ ਸੀ, ਮੱਝਾਂ, ਗਾਵਾਂ, ਗਧੇ, ਖੋਤੇ, ਸ਼ੇਰ, ਹਾਥੀ, ਬਾਂਦਰ, ਉਹਦੇ ਵਿੱਚੋਂ ਸਾਡੇ ਵੱਡੇ ਵਡੇਰੇ ਸੀ ਜਿਨ੍ਹਾਂ ਦੀ ਨਸਲ ਸੀ, ਜਿਨ੍ਹਾਂ ਨੇ ਦੋ ਪੈਰਾਂ ਤੇ ਸ਼ੁਰੂ ਤੁਰਨਾ ਸ਼ੁਰੂ ਕੀਤਾ ਤੇ ਮੂਹਰਲੇ ਜਿਹੜੇ ਦੋ ਪੈਰ ਸੀ ਉਹਨਾਂ ਨੂੰ ਤਾਂ ਚੱਕ ਕੇ ਦਿਮਾਗ ਦੇ ਨਾਲ ਅੱਖਾਂ ਦੇ ਨਾਲ ਆਲੇ ਦੁਆਲੇ ਦੇਖਣਾ ਸ਼ੁਰੂ ਕੀਤਾ ਵੀ ਦੁਨੀਆਂ ਚ ਵਾਪਰ ਕੀ ਰਿਹਾ। ਸ਼ਿਕਾਰ ਕਰਨਾ ਸ਼ੁਰੂ ਕੀਤਾ, ਦਰਖਤਾਂ ਤੋਂ ਪੱਤੇ ਤੋੜ ਕੇ ਖਾਣੇ ਸ਼ੁਰੂ ਕੀਤੇ, ਫਲ ਤੋੜ ਕੇ ਖਾਣੇ ਸ਼ੁਰੂ ਕੀਤੇ। ਇਹ ਦੋਨੇ ਜਿਹੜੇ ਅਗਲੇ ਪੈਰ ਜਿਨ੍ਹਾਂ ਨੂੰ ਕਿਹਾ ਜਾਂਦਾ ਇਹ ਜਦੋਂ ਹੱਥਾਂ ਦੇ ਵਿੱਚ ਤਬਦੀਲ ਹੋਣ ਲੱਗ ਗਏ ਮਿਲੀਅਨਸ ਆਫ ਈਅਰਸ ਦੇ ਵਿੱਚ ਤੇ ਫਿਰ ਉਹਨਾਂ ਨੇ ਕਿਰਤ ਕਰਨੀ ਸ਼ੁਰੂ ਕਰਤੀ। ਨਾਲ ਜਦੋਂ ਇਹ ਹੱਥਾਂ ਦੀ ਤੇ ਦਿਮਾਗ ਦੀ ਕੋਆਰਡੀਨੇਸ਼ਨ ਹੋਈ ਤੇ ਫਿਰ ਇਹ ਕਿਰਤ ਆ ਜਿਹੜੀ ਇਹਨੇ ਇੱਕ ਇਹੋ ਜਿਹਾ ਸੰਸਾਰ ਸਾਡੇ ਸਾਹਮਣੇ ਸਿਰਜ ਕੇ ਰੱਖਤਾ ਜਿਹੜਾ ਅਸੀਂ ਅੱਜ ਵੇਖ ਰਹੇ ਹਾਂ। ਇਹਦੇ ਵਿੱਚ ਵੀ ਐਵੋਲਿਊਸ਼ਨ ਹੋ ਰਿਹਾ। ਇਸ ਕਰਕੇ ਦੋਸਤੋ ਇਹ ਦਿਨ ਬੜਾ ਮਹਾਨ ਆ, ਲੇਬਰ ਡੇ ਜਿਹੜਾ ਕੱਲ ਅਸੀਂ ਮਨਾ ਕੇ ਹਟੇ ਹਾਂ, ਇਹਦੀ ਇੰਨੀ ਮਹਾਨਤਾ ਬਸ ਸ਼ਬਦ ਹੈ ਨਹੀਂ ਜੀ ਇਹਦੀ ਮਹਾਨਤਾ ਦੀ ਵਿਆਖਿਆ ਕਰਨ ਦੇ ਲਈ। ਇਹਨੂੰ ਅਸੀਂ ਬੜਾ ਲਾਈਟਲੀ ਲੈਂਦੇ ਹਾਂ, ਕਈ ਤਾਂ ਸ਼ਾਮ ਨੂੰ ਪੈਗ ਸ਼ੈਗ ਲਾ ਕੇ ਗੱਲਾਂ ਕਰਦੇ, ਲੈ ਵੀ ਲੈ ਮਿੱਤਰੋ ਛੁੱਟੀ ਹੋ ਗਈ। ਦੂਜੀ ਵੱਡੀ ਗੱਲ ਜਦੋਂ ਫਿਰ ਇਹ ਮਿਨੀਮਮ ਵੇਜਸ ਦੀ ਗੱਲ ਆਉਂਦੀ ਹੈ, ਦੁਨੀਆਂ ਚੱਲ ਰਹੀ ਕਿਰਤ ਦੇ ਨਾਲ, ਕਿਰਤੀਆਂ ਦੇ ਨਾਲ, ਜਦੋਂ ਮਿਨੀਮਮ ਵੇਜਸ ਤੈਅ ਕਰਨ ਦੀ ਗੱਲ ਆਉਂਦੀ ਹੈ, ਸਾਡੇ ਹੀ ਜਿਹੜੇ ਭਰਾ ਨੇ ਫਿਰ ਕਿਰਤੀਆਂ ਦੇ ਵਿੱਚੋਂ ਉਹੀ ਕਹਿੰਦੇ ਆ ਉਹ ਲਓ ਵੱਧ ਤਨਖਾਹ ਦੀ ਕੀ ਲੋੜ, ਇੰਨਾ ਕੁ ਦਾ ਕੰਮ ਕਰਦੇ ਨੇ, 8 ਘੰਟੇ ਕੰਮ ਕਰਕੇ ਇੰਨਾ ਕੁ ਮਿਲਦਾ, ਇੰਨੇ ਕੁ ਦੇ ਨਾਲ ਇੱਥੇ ਵਧੀਆ ਬੰਦਾ ਫਲ ਫਰੂਟ ਖਾ ਸਕਦਾ, ਵਧੀਆ ਘਰ 'ਚ ਰਹਿ ਸਕਦਾ, ਤੇ ਹੋਰ ਉਹਨੂੰ ਕੀ ਚਾਹੀਦਾ। ਤੇ ਜੇ ਥੋੜੀ ਜਿਹੀ ਵੱਧ ਗੱਲ ਕਰਦੇ ਫਿਰ ਕਹਿਣਗੇ ਜੀ ਆਪਦੇ ਪੁਰਾਣੇ ਦੇਸ਼ਾਂ 'ਚ ਭੱਜ ਲਓ, ਉੱਥੇ ਤੁਹਾਨੂੰ ਕਿਰਤ ਦਾ ਮੁੱਲ ਜ਼ਿਆਦਾ ਮਿਲਦਾ ਸੀ, ਇੱਥੇ ਕਿਉਂ ਆਏ ਹੋ ਤੁਸੀਂ? ਇਹੋ ਜਿਹੇ ਸਵਾਲਾਂ ਦਾ ਸਾਹਮਣਾ ਫਿਰ ਸਾਨੂੰ ਕਰਨਾ ਪੈਂਦਾ। ਖੈਰ ਜੀ, ਆਪਣੀਆਂ ਗੱਲਾਂ ਇਸੇ ਤਰ੍ਹਾਂ ਚੱਲਦੀਆਂ ਰਹਿਣੀਆਂ। ਦੋਸਤੋ ਅੱਜ ਆਓ ਆਓ ਤੁਹਾਨੂੰ ਇੱਕ ਬਹੁਤ ਹੀ ਪਿਆਰਾ ਜਿਹਾ ਗੀਤ ਸੁਣਾਉਣ ਲੱਗਿਆਂ। ਰਜ਼ਾ ਹੀਰ ਦਾ ਗੀਤ ਆ ਇਹ, ਜੱਟ ਤੇ ਸੀਰੀ, ਜਿਹੜੇ ਦੋਨੇ ਕਿਰਤੀ ਨੇ ਇਹ ਆਪਣੀ ਵਿਥਿਆ ਸਾਂਝੀ ਕਰਦੇ ਨੇ। ਜ਼ਰਾ ਧਿਆਨ ਦੇ ਨਾਲ ਸੁਣਨਾ, ਰਜ਼ਾ ਹੀਰ ਦਾ ਗੀਤ ਆ ਇਹ, ਜੱਟ ਤੇ ਸੀਰੀ।
ਹੀਰ ਪੇਸ਼ ਕਰਨ ਲੱਗੀ ਆ ਸੰਦਰਾਮ ਉਦਾਸੀ ਜੀ ਦੀ ਰਚਨਾ ਜੱਟ ਤੇ ਸੀਰੀ। ਗਲ ਲੱਗ ਕੇ ਸੀਰੀ ਦੇ ਜੱਟ ਰੋਵੇ, ਗਲ ਲੱਗ ਕੇ ਸੀਰੀ ਦੇ ਜੱਟ ਰੋਵੇ, ਬੋਲਾਂ ਵਿੱਚੋਂ ਨੀਰ ਵਗਿਆ ਲਿਆ ਤੰਗਲੀ, ਲਿਆ ਤੰਗੜੀ ਨਸੀਬਾਂ ਨੂੰ ਫਰੋਲੀਏ, ਲਿਆ ਤੰਗੜੀ ਨਸੀਬਾਂ ਨੂੰ ਫਰੋਲੀਏ, ਤੂੜੀ ਵਿੱਚੋਂ ਪੁੱਤ ਜੱਗਿਆ ਲਿਆ ਤੰਗਲੀ। ਸਾਡੇ ਪਿੜ ਵਿੱਚ
ਵਿੱਚ ਦੀਪਕ ਵੀ ਬਹੀ ਅੰਦਰੋਂ ਬਹੀ ਬੋਲ ਨੂੰ ਖੰਗੂਰਾ ਮਾਰ ਕੇ ਸਾਨੂੰ ਬਿਜਲੀ ਝੰਜੋੜਾ ਨਾ ਮਾਰਿਆ ਬਈ ਸਾਨੂੰ ਬਿਜਲੀ ਝੰਜੋੜਾ ਨਾ ਮਾਰਿਆ ਕੇ ਸਦਰਾਂ ਨੂੰ ਲਾਂਬੂ ਲੱਗਿਆ ਲਿਆ ਤੰਗਲੀ ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ ਤੂੜੀ ਵਿੱਚੋਂ ਪੁੱਤ ਜਗਿਆ
ਟਾਇਰ ਸੈਂਟਰ ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ ਬ੍ਰਿਜਸਟੋਨ ਹੈਂਕੌਕ ਮਿਸ਼ਲਿਨ ਡਨਲੋਪ ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946 ਜਾਂ ਫਿਰ ਲੰਡਨ 647-4182 ਜਾਂ ਫਿਰ ਅੱਜ ਇਹਨਾਂ ਦੀ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ
तो वक्त के साथ बदले एंटरटेनमेंट के साधन भी अब केबल सैटेलाइट या आईपीटीवी बॉक्स की कोई जरूरत नहीं आज ही डाउनलोड करिए ई बाबा एंटरटेनमेंट ऐप ई बाबा एंटरटेनमेंट ऐप एंड्रॉइड टीवी और सेटअप बॉक्स गूगल प्ले स्टोर पर अवेलेबल है सो जल्दी से जल्दी खुद भी ये ऐप डाउनलोड कीजिए और अपने फैमिली फ्रेंड्स के साथ ये जानकारी शेयर कीजिए ई बाबा एंटरटेनमेंट ऐप
ਲੰਮੇ ਰੂਟਾਂ ਦੇ ਕਿਹੜੇ ਲਾਓ ਵੱਧ ਤੋਂ ਵੱਧ ਡਾਲਰ ਕਮਾਓ
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ ਯਾਰਡ ਟੂ ਯਾਰਡ ਵਰਕ ਨਿਊ ਇਕਵਿਪਮੈਂਟਸ ਡਾਇਰੈਕਟ ਡਿਪੋਜ਼ਿਟ ਵੀਕਲੀ 5500 ਤੋਂ 6000 ਮਾਈਲਸ ਪਰ ਵੀਕ ਟੀਮਸ ਲਈ 3000 ਤੋਂ 4000 ਮਾਈਲ ਫੋਰ ਸਿੰਗਲਸ ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9100 ਈਗਲ ਫਰੇਟ ਸਿਸਟਮ
ऑन्टेरियो के स्कूलों को सुरक्षित रूप से फिर से खोलने में हम सभी को अपनी भूमिका निभानी है इसीलिए हमारे बच्चों को सुरक्षित रखने के लिए ऑन्टेरियो सरकार ने एक व्यापक योजना विकसित करने के लिए डॉक्टरों स्वास्थ्य अधिकारियों स्कूल बोर्ड्स और शिक्षकों के साथ काम किया साथ मिलकर काम करते हुए हमारी योजना में शारीरिक दूरी रखना स्कूल्स में अधिक नर्सेज रखना मास्क पहनना ज्यादा सफाई और हैंड सैनिटाइजेशन तथा छात्रों और स्कूल कर्मचारियों की भलाई सुनिश्चित करने के लिए अन्य उपाय शामिल हैं। अधिक जानने के लिए कृपया ontario.ca/reopeningschools पर जाएं। ऑन्टेरियो सरकार द्वारा भुगतान किया गया
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ ਪੈਸੇ ਬਚਾ ਸਕਦੇ ਹੋ 647-278-5003 647-278-5003 ਪ੍ਰਦੀਪ ਗੋਇਲ ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ
ਦੋਸਤੋ ਗੁਰ ਸਿੰਘ ਦਾ ਸਵਾਗਤ ਤੁਸੀਂ ਪ੍ਰਦੀਪ ਗੋਇਲ ਦੀ ਐਡ ਆ ਜਿਹੜੀ ਸੁਣ ਰਹੇ ਸੀ ਜੀ ਕਾਰਾਂ ਦੀ ਇੰਸ਼ੋਰੈਂਸ ਕਰਨ ਦੇ ਵਿੱਚ ਮਾਹਰ ਨੇ ਜਦੋਂ ਅਸੀਂ ਮਹਾਰਤ ਦੀ ਗੱਲ ਕਰਦੇ ਮਾਹਰ ਹੈ ਕਹਿੰਦੇ ਇਹਦਾ ਮਤਲਬ ਲਾਜ਼ਮੀ ਆ ਕਿ ਜਦੋਂ ਕੰਮ ਕਰਦੇ ਨੇ ਤੇ ਉਹ ਨਾਲ ਦੀ ਨਾਲ ਤੁਹਾਡਾ ਫਾਇਦਾ ਵੀ ਦੇਖਦੇ ਨੇ। ਫਾਇਦਾ ਕਿਸ ਤਰ੍ਹਾਂ ਦੇਖਦੇ ਨੇ, ਉਹ ਇੱਕੋ ਕੰਪਨੀ ਨਾਲ ਨੀ ਬੱਝੇ ਹੋਏ, ਬਲਕਿ ਉਹ ਸ਼ੋਪ ਅਰਾਊਂਡ ਕਰਕੇ ਤੁਹਾਡੇ ਵਾਸਤੇ ਸਸਤੀ ਇੰਸ਼ੋਰੈਂਸ ਲੱਭ ਕੇ ਦਿੰਦੇ ਨੇ ਇੱਥੇ। ਇਸੇ ਕਰਕੇ ਅਸੀਂ ਵਾਰ ਵਾਰ ਕਹਿੰਦੇ ਹਾਂ ਵੀ ਜਦੋਂ ਤੁਸੀਂ ਉਹਨਾਂ ਤੋਂ ਨੋ ਐਪਲੀਕੇਸ਼ਨ ਕੋਟੇਸ਼ਨ ਲੈਂਦੇ ਹੋ, ਤੁਸੀਂ ਚੈੱਕ ਕਰ ਲਓ ਵੀ ਮਹੀਨੇ ਦੇ ਪਹਿਲਾਂ ਤੁਸੀਂ ਕਿੰਨੇ ਪੈਸੇ ਦੇ ਰਹੇ ਹੋ, ਤੇ ਫਿਰ ਤੁਸੀਂ ਇਹਨਾਂ ਦੀ ਕੋਟੇਸ਼ਨ ਜਿਹੜੀ ਕੋਟੇਸ਼ਨ ਦਿੰਦੇ ਨੇ ਤੁਸੀਂ ਵੇਖੋਗੇ ਕਿ 40-50-100 ਡਾਲਰ ਦਾ ਫਰਕ ਪੈ ਸਕਦਾ ਮਹੀਨੇ ਦਾ ਸਾਡੇ ਸਰੋਤਿਆਂ ਦਾ ਪਿਆ ਹੈ। ਇਸੇ ਕਰਕੇ ਕਹਿੰਦੇ ਵੀ ਜੇ ਦੋ ਕਾਰਾਂ ਤੁਹਾਡੇ ਘਰੇ ਨੇ ਤਾਂ ਤੁਹਾਡਾ ਇੱਕ ਕਾਰ ਦਾ 60-70-100 ਡਾਲਰ ਦੋ ਕਾਰਾਂ ਦੇ ਐਡ ਕਰ ਲਓ, ਜੇ ਵੱਧ ਤੋਂ ਵੱਧ 200 ਡਾਲਰ ਦਾ ਫਰਕ ਪੈ ਜੇ, ਹੋਰ ਤੁਹਾਨੂੰ ਕੀ ਚਾਹੀਦਾ ਦੋਸਤੋ, ਇੰਸ਼ੋਰੈਂਸ 'ਚ ਇੰਨੇ ਪੈਸੇ ਵੱਧ ਜਾਣ, 647 273-5003 ਦਾ ਨੰਬਰ ਆ। ਜਦੋਂ ਅਸੀਂ ਅੱਜ ਲੇਬਰ ਡੇ ਦੀ ਗੱਲ ਕਰ ਰਹੇ ਹਾਂ ਕਿ ਸਾਡੇ ਕੱਲ ਇੱਥੇ ਲੇਬਰ ਡੇ ਸੀਗਾ, ਵਰਕਰਸ ਡੇ ਸੀਗਾ, ਕਾਮਿਆਂ ਦਾ ਦਿਨ ਸੀਗਾ, ਤੇ ਇਹ ਗੱਲਾਂ ਕਾਫੀ ਸੋਚਣ ਵਾਲੀਆਂ ਹੁੰਦੀਆਂ ਨੇ। ਖੈਰ ਐਡ ਤਾਂ ਮੈਂ ਦੇਤੀ ਗੋਇਲ ਸਾਹਿਬ ਦੀ, ਪਰ ਜਦੋਂ ਅਸੀਂ ਖਰਚਿਆਂ ਦੀ ਗੱਲ ਕਰਦੇ ਹਾਂ ਵੀ ਅਲਟੀਮੇਟਲੀ ਮਨੁੱਖੀ ਕਿਰਤ ਆ ਜਿਹੜੀ ਕੰਮ ਆ ਜਿਹੜਾ ਉਹ ਕਿਰਤ ਕਰਕੇ ਆਪਣੀ ਕਿਰਤ ਨੂੰ ਉਹ ਵੇਚਦਾ ਤੇ ਸਾਹਮਣੇ ਬੈਠਾ ਜਿਹੜਾ ਉਹਦੀ ਕਿਰਤ ਦਾ ਮੁੱਲ ਤੈਅ ਕਰਦਾ। ਵੱਡਾ ਵੱਡਾ ਪਾੜਾ ਤੇ ਵਿਤਕਰਾ ਤਾਂ ਇੱਥੇ ਹੀ ਆ, ਜਦੋਂ ਅਸੀਂ ਕਹਿ ਦਿੰਦੇ ਹਾਂ ਡਿਸਕ੍ਰਿਮੀਨੇਸ਼ਨ ਨਹੀਂ ਹੁੰਦੀ ਜੀ, ਇੱਥੇ ਥਾਂ ਥਾਂ ਤੇ ਡਿਸਕ੍ਰਿਮੀਨੇਸ਼ਨ ਹੁੰਦੀ ਆ, ਕੰਮ ਕਰਨ ਵਾਲੇ ਬੰਦੇ ਨਾਲ ਤਾਂ ਡਿਸਕ੍ਰਿਮੀਨੇਸ਼ਨ ਇੱਥੋਂ ਹੀ ਸ਼ੁਰੂ ਹੋ ਗਈ। ਜਿਹੜਾ ਇਸ ਸਮਾਜ ਦੀ ਜਿਹੜੀ ਕੜੀ ਬਣੀ ਆ ਇੱਕ ਉਹਦੇ ਵਿੱਚ ਜਿਹੜਾ ਥੱਲੇ ਖੜਾ ਕਿਸਾਨ ਤੇ ਮਜ਼ਦੂਰ, ਕਦੇ ਕਦੇ ਕਿਸਾਨਾਂ ਦੀਆਂ ਇੱਥੋਂ ਦੀਆਂ ਪ੍ਰੋਬਲਮ ਸਮਝ ਕੇ ਦੇਖਿਓ। ਆ ਮਿਲਕ ਪ੍ਰੋਡਕਸ਼ਨ ਵਾਲੇ ਜਿਹੜੇ ਡੇਅਰੀ ਫਾਰਮਰਸ ਨੇ ਉਹਨਾਂ ਦੀਆਂ ਪ੍ਰੋਬਲਮ ਸਮਝ ਕੇ ਦੇਖਿਓ। ਦੁੱਧ ਉਹਨਾਂ ਤੋਂ ਚੱਕ ਕੇ ਲੈ ਜਾਂਦੇ ਨੇ, ਉਹਨਾਂ ਨੂੰ ਮੁੱਲ ਕਿੰਨਾ ਦਿੱਤਾ ਜਾਂਦਾ ਤੇ ਬਾਜ਼ਾਰ ਦੇ ਵਿੱਚ ਪੈਕ ਹੋ ਕੇ ਜਦੋਂ ਚੱਲੇ ਜਾਂਦੇ ਮੁੱਲ ਕਿੰਨਾ ਹੁੰਦਾ। ਫਿਰ ਜਦੋਂ ਕੰਪਨੀਆਂ ਨੂੰ ਲੱਗਦਾ ਹੈ ਕਿ ਸਾਡੀ ਵਿਕਰੀ ਘੱਟ ਗਈ ਹੈ ਤੇ ਉਹ ਉਹਨਾਂ ਨੂੰ ਵਿਚਾਰਿਆਂ ਨੂੰ ਦੁੱਧ ਆ ਜਿਹੜਾ ਡੋਲਣਾ ਪੈਂਦਾ। ਅੱਛਾ, ਇਵੇਂ ਹੀ ਹਾਲ ਦੁਨੀਆਂ ਭਰ ਦੇ ਵਿੱਚ ਜਿਹੜਾ ਬੰਦਾ ਕਿਸਾਨ ਆ, ਦੁਨੀਆਂ ਭਰ ਦੇ ਉੱਤੇ ਕਿਸਾਨੀ ਤੇ ਇੱਕ ਵੱਡਾ ਸੰਕਟ ਆ ਜਿਹੜਾ ਆਇਆ ਹੋਇਆ। ਇਸੇ ਤਰ੍ਹਾਂ ਮਜ਼ਦੂਰਾਂ ਦੀ ਜਦੋਂ ਆਪਾਂ ਗੱਲ ਕਰ ਰਹੇ ਸੀ ਕਿ ਇਹ ਸਾਡੇ ਇੱਥੇ ਕੈਨੇਡਾ ਦੇ ਵਿੱਚ 1894 'ਚ ਇਹ ਲੇਬਰ ਡੇ ਮਨਾਇਆ ਜਾਣ ਲੱਗਿਆ ਸੀ। ਮਕਸਦ ਤਾਂ ਇਹ ਸੀ ਕਿ ਮਜ਼ਦੂਰ ਜਿਹੜੇ, ਕਿਉਂਕਿ ਰੈਪਿਡ ਇੰਡਸਟਰੀਲਾਈਜੇਸ਼ਨ ਹੋ ਰਹੀ ਸੀ ਬਹੁਤ ਤੇਜ਼ੀ ਦੇ ਨਾਲ, ਥਾਂ ਥਾਂ ਇੰਡਸਟਰੀਜ਼ ਲੱਗ ਰਹੀਆਂ ਸੀ ਤੇ ਕੋਆਰਡੀਨੇਸ਼ਨ ਕੋਈ ਨਹੀਂ ਸੀ ਵਰਕਰ ਦੇ ਵਿੱਚ। ਧੱਕੇ ਦੇ ਨਾਲ ਉਹਨਾਂ ਤੋਂ ਕੰਮ ਕਰਾਉਂਦੇ ਸੀ, ਸਵੇਰੇ ਸੂਰਜ ਕਹਿ ਲਓ ਜੀ ਚੜ੍ਹਨ ਤੋਂ ਲੈ ਕੇ ਸੂਰਜ ਛਿਪਣ ਤੱਕ ਸਾਰੀ ਦੁਨੀਆਂ ਦੇ ਵਿੱਚ ਇਹੀ ਹਾਲ ਸੀ, ਬਸ ਕੰਮ ਹੀ ਕਰਾਇਆ ਜਾਂਦਾ ਸੀ ਨਾਲ ਦੀ ਨਾਲ ਕੰਮ ਤੇ ਨਾਲ ਦੀ ਨਾਲ। ਚਲੋ ਕੈਨੇਡਾ ਦੀ ਗੱਲ ਜੇ ਆਪਾਂ ਛੱਡ ਵੀ ਦੇਈਏ ਤੇ ਅਫਰੀਕਾ ਦੇ ਵਿੱਚੋਂ ਲਿਆਂਦੇ ਹੋਏ ਲੋਕ ਸੀ ਜਿਹੜੇ, ਖਾਸ ਕਰਕੇ ਸਲੇਵਸ, ਉਹਨਾਂ ਨੂੰ ਤਾਂ ਰਾਤ ਨੂੰ ਵੀ ਛੁਟਕਾਰਾ ਨਹੀਂ ਸੀ ਹੁੰਦਾ ਗਾ। ਐਡਾ ਵੱਡਾ ਦਿਨ ਹੋਵੇ, ਐਡਾ ਪਵਿੱਤਰ ਦਿਨ ਹੋਵੇ ਤੇ ਇਹਨੂੰ ਅਸੀਂ ਐਵੇਂ ਹੀ ਮੌਜ ਮੇਲੇ ਚ ਮਨਾ ਲਈਏ, ਗੱਲ ਨਾ ਕੋਈ ਜਚਦੀ ਨਹੀਂ। ਮਨੁੱਖੀ ਕਿਰਤ ਦਾ ਰੋਲ ਐਡਾ ਵੱਡਾ, ਮੈਂ ਗੱਲ ਇਹ ਕਰ ਰਿਹਾ ਸੀ ਵੀ ਜਦੋਂ ਜਿਹੜਾ ਜਾਨਵਰ ਸੀਗਾ ਚਾਰ ਪੈਰਾਂ ਤੇ ਤੁਰਦਾ ਸੀ ਤੇ ਸਾਡੇ ਵੱਡੇ ਵਡੇਰੇ ਐਵੋਲੂਸ਼ਨ ਦੀ ਥਿਊਰੀ ਜਦੋਂ ਅਸੀਂ ਪੜ੍ਹਦੇ ਹਾਂ ਬਾਂਦਰਾਂ ਦੇ, ਤੇ ਸਾਡੇ ਵੱਡੇ ਵਡੇਰੇ ਇਹਨਾਂ ਨੇ ਸਿੱਧਾ ਹੋ ਕੇ ਤੁਰਨਾ ਸ਼ੁਰੂ ਕੀਤਾ ਤੇ ਹੱਥਾਂ ਦੇ ਨਾਲ ਆਲੇ ਦੁਆਲੇ ਨੂੰ ਬਦਲਣਾ ਸ਼ੁਰੂ ਕੀਤਾ। ਇਹ ਹੱਥ ਦੀ ਸ਼ੇਪ ਵੀ ਇਹੋ ਜਿਹੀ ਨਹੀਂ ਸੀ, ਇਹਦੇ 'ਚ ਕਿਰਤ ਦੀ ਐਡੀ ਵੱਡੀ ਭੂਮਿਕਾ ਹੈ ਵੀ ਆਹ ਜਿਹੜਾ ਹੱਥ ਅਸੀਂ ਵੇਖਦੇ ਹਾਂ ਇਹਦੇ 'ਚ ਅੰਗੂਠਾ ਇੱਕ ਪਾਸੇ ਆ, ਉਂਗਲਾਂ ਇੱਕ ਪਾਸੇ ਆ, ਗ੍ਰੈਸਪਿੰਗ ਪਾਵਰ ਆ, ਮੁੱਠੀ ਬੰਦ ਕਰਕੇ ਅਸੀਂ ਚੀਜ਼ਾਂ ਨੂੰ ਫੜਦੇ ਹਾਂ, ਇਹ ਕਿਰਤ ਦੇ ਨਾਲ ਹੀ ਸੰਭਵ ਹੋਇਆ। ਗਧਾ ਨਹੀਂ ਫੜ ਸਕਦਾ ਇਸ ਤਰ੍ਹਾਂ ਕੋਈ ਚੀਜ਼, ਆ ਮੱਝ ਨਹੀਂ ਫੜ ਸਕਦੀ। ਇਹ ਕਿਉਂ? ਕਿਉਂਕਿ ਸਾਡੇ ਜਿਹੜੇ ਵੱਡੇ ਵਡੇਰਿਆਂ ਨੇ ਜਦੋਂ ਕੰਮ ਕਰਨਾ ਸ਼ੁਰੂ ਕੀਤਾ, ਲੱਕੜਾਂ ਨੂੰ ਪੱਤੇ ਤੋੜਨ ਲਈ ਹੱਥ, ਫਲ ਤੋੜਨ ਲਈ ਹੱਥ, ਇਹ ਮਿਲੀਅਨਸ ਆਫ ਈਅਰਸ ਇਹ ਮਸਲਸ ਨੇ ਤੇ ਨਰਵਸ ਦੀ ਕੋਆਰਡੀਨੇਸ਼ਨ, ਹੱਥਾਂ ਦੀ ਸ਼ੇਪ, ਗ੍ਰੈਸਪਿੰਗ ਪਾਵਰ ਇਸ ਤਰੀਕੇ ਦੇ ਨਾਲ ਬਣ ਗਈ। ਜਿਹੜੀ ਕਿਰਤ ਨੇ ਸਾਡੇ ਸਰੀਰ ਨੂੰ ਬਦਲਤਾ, ਗਰਦਨ ਅਸੀਂ ਸਿੱਧੀ ਕਰਕੇ ਸਾਡੇ ਵੱਡੇ ਵਡੇਰੇ ਤੁਰਨ ਲੱਗ ਗਏ, ਅੱਖਾਂ ਇੱਕ ਪਾਸੇ ਨੂੰ ਹੋ ਗਈਆਂ, ਜਿਹਨੂੰ ਬਾਈਨੋਕੂਲਰ ਵਿਜ਼ਨ ਕਹਿੰਦੇ ਆ, ਐਂ ਸਾਹਮਣੇ ਦੇਖਣਾ, ਦੂਰ ਤੋਂ ਦੇਖਣਾ ਵੀ ਕੋਈ ਸਾਨੂੰ ਮਾਰਨ ਲਈ ਤਾਂ ਨਹੀਂ ਖੜਾ, ਜਾਂ ਅਸੀਂ ਸ਼ਿਕਾਰ ਦੇ ਉੱਤੇ ਆਪਦੀ ਨਿਗਾਹ ਜਿਹੜੀ ਕਿਵੇਂ ਕੇਂਦਰਿਤ ਕਰਨੀ ਹੈ, ਜਿਹੜੇ ਦਰਖਤਾਂ ਦੇ ਟਾਹਣੇ ਸੀ ਉਹਨਾਂ ਨੂੰ ਹਥਿਆਰ ਦੀ ਤਰ੍ਹਾਂ ਕਿਵੇਂ ਵਰਤਣਾ, ਪੱਥਰ ਰੋੜਾ ਉਹਨੂੰ ਅਸੀਂ ਘਸਾ ਕੇ ਅੱਗ ਕਿਵੇਂ ਪੈਦਾ ਕਰਨੀ, ਇਹ ਚੀਜ਼ਾਂ ਨੇ ਸਾਡੇ ਸਰੀਰ ਨੂੰ ਬਦਲ ਕੇ ਰੱਖਤਾ। ਹੁਣ ਤੁਸੀਂ ਦੇਖੋ, ਜਦੋਂ ਮੈਂ ਵਾਰ ਵਾਰ ਜਾਨਵਰਾਂ ਦੀ ਗੱਲ ਕਰਦਾ, ਕਈਆਂ ਨੂੰ ਹਾਸਾ ਆਉਂਦਾ ਹੋਊਗਾ, ਤੁਸੀਂ ਕੰਪੈਰੀਜ਼ਨ ਤਾਂ ਕਰਕੇ ਦੇਖੋ, ਚੂਹੇ ਨਾਲ ਕੰਪੈਰੀਜ਼ਨ ਕਰ ਲਓ, ਵੱਡੇ ਤੋਂ ਵੱਡੇ ਜਾਨਵਰ ਹਾਥੀ ਨਾਲ ਕਰ ਲਓ, ਤੁਸੀਂ ਭੇੜੀ ਨਾਲ ਕੰਪੈਰੀਜ਼ਨ ਕਰ ਲਓ, ਉਹ ਕੋਈ ਕਿਰਤ ਨਹੀਂ ਕਰਦੇ। ਉਹਨਾਂ ਦਾ ਜਿਹੜਾ ਕੰਮ ਆ ਸਿਰਫ ਤੇ ਸਿਰਫ ਕੁਦਰਤ ਜੇ ਕੁਝ ਜਿਹੜਾ ਕੁਝ ਪਿਆ ਉਹਨੂੰ ਮਾਰ ਕੇ ਖਾਣਾ, ਬਸ ਇਹਨੂੰ ਤੁਸੀਂ ਕਿਰਤ ਨਹੀਂ ਕਹਿ ਸਕਦੇ ਗੇ, ਨਹੀਂ ਤਾਂ ਜੇ ਹੋਊਗਾ ਤਾਂ ਉਹ ਭੁੱਖੇ ਮਰ ਜਾਣਗੇ। ਪਰ ਇਨਸਾਨ ਕੀ ਕਰਦਾ, ਇਨਸਾਨ ਆਲੇ ਦੁਆਲੇ ਦੇ ਵਿੱਚ ਆਪਣੀ ਕਿਰਤ ਪਾਉਂਦਾ, ਆਲੇ ਦੁਆਲੇ ਨੂੰ ਸੋਹਣਾ ਬਣਾਉਂਦਾ। ਜਾਨਵਰ ਕੀ ਕਰਦੇ ਨੇ, ਜਾਨਵਰ ਇਟਸੈਲਫ ਆਪਣੇ ਆਪ 'ਚ ਸੋਹਣੇ ਨੇ, ਕੁਦਰਤ ਆਪਣੇ ਆਪ 'ਚ ਸੋਹਣੀ ਆ, ਵਿਲੱਖਣਤਾ ਕੁਦਰਤ ਦੇ ਵਿੱਚ, ਹਰੇਕ ਜਾਨਵਰ ਦੇ ਵਿੱਚ, ਉਹਨਾਂ ਦੇ ਵਿੱਚ ਆਪਸ ਵਿੱਚ ਇੰਟਰੈਕਸ਼ਨ ਆ, ਇੱਕ ਰਿਦਮ ਆ, ਪਰ ਉਹ ਆਪਣੇ ਵੱਲੋਂ ਕੁਝ ਕ੍ਰੀਏਟ ਕਰਕੇ ਕੁਦਰਤ ਦੇ ਵਿੱਚ ਰੰਗ ਨਹੀਂ ਭਰਦੇ। ਇਹ ਮਨੁੱਖੀ ਕਿਰਤੀ ਆ, ਜਿਹੜੀ ਜਿਹੜਾ ਮਨੁੱਖ ਆ ਉਹ ਆਪਣੀ ਕਿਰਤ ਪਾ ਕੇ ਆਲੇ ਦੁਆਲੇ ਨੂੰ ਬਦਲ ਕੇ ਸੋਹਣਾ ਬਣਾ ਦਿੰਦਾ। ਇਹ ਕ੍ਰੀਏਟੀਵਿਟੀ ਆ ਬੰਦੇ ਦੀ। ਹਰੇਕ ਬੰਦਾ ਜਿਹੜਾ ਪੇਂਟਰ ਆ ਉਹ ਆਪਣੀ ਕ੍ਰੀਏਟੀਵਿਟੀ ਦੇ ਨਾਲ ਆਪਣੀ ਕਿਰਤ ਪਾ ਕੇ ਚੀਜ਼ਾਂ ਨੂੰ ਸੋਹਣਾ ਬਣਾ ਦਿੰਦਾ। ਕੋਈ ਪੌੜੀ ਬਣਾਉਣ ਵਾਲਾ ਮਜ਼ਦੂਰ ਆ ਜਿਹੜਾ ਜ਼ਮੀਨ ਤੇ ਖੜਾ, ਜਿਹੜਾ ਉਹਨੂੰ ਇੱਕ ਸਾਧਨ ਦੇ ਦਿੰਦਾ ਵੀ ਤੂੰ ਤਾਂ ਚੜ ਜਾ। ਇੱਕ ਜਿਹੜਾ ਇੰਡਸਟਰੀ 'ਚ ਕੰਮ ਕਰਨ ਵਾਲਾ ਬੰਦਾ ਜਾਂ ਜਿਹੜਾ ਸਾਇੰਟਿਸਟ ਆ ਉਹ ਇੱਕ ਇਹੋ ਜਿਹਾ ਔਜ਼ਾਰ ਬਣਾ ਦਿੰਦਾ ਜਿਹਦੇ ਨਾਲ ਬੰਦੇ ਦੀ ਜ਼ਿੰਦਗੀ ਬਣ ਸੁਧਰ ਸਕਦੀ ਹੈ। ਇੱਕ ਟੈਕਨੀਕ ਦੇ ਨਾਲ ਤੇ ਕਿਰਤ ਜੁੜ ਕੇ ਸਾਨੂੰ ਕਾਰ ਦੇ ਦਿੰਦੀ ਹੈ ਵੀ ਅਸੀਂ ਇੱਥੋਂ ਤੁਰ ਇੱਥੋਂ ਅਸੀਂ ਚੱਲ ਕੇ ਉੱਥੇ ਪਹੁੰਚ ਗਏ, ਐਰੋਪਲੇਨ ਬਣ ਜਾਂਦਾ। ਇਹ ਮਨੁੱਖੀ ਕਿਰਤ ਦਾ ਕਮਾਲ ਆ। ਮੈਂ ਹੈਰਾਨ ਉਦੋਂ ਹੁੰਦਾ ਜਦੋਂ ਸਾਡੇ ਲੋਕ ਕਹਿੰਦੇ ਨੇ ਦੱਸੋ ਜੀ ਕਿਰਤ ਖਾ ਕੇ ਤਾਂ ਫਲਾਣੇ ਨੇ ਫੈਕਟਰੀ ਲਾਈ ਤੇ ਉਹਦੇ ਕੋਲ ਟੈਕਨੀਕ ਸੀ ਤੇ ਉਹ ਬਣ ਗਿਆ। ਐਂ ਨਹੀਂ ਹੈ ਦੋਸਤੋ, ਜਿਹੜੀ ਟੈਕਨੀਕ ਅਸੀਂ ਅੱਜ ਵੀ ਯੂਜ਼ ਕਰ ਰਹੇ ਹਾਂ, ਜਿਹੜੇ ਆਈਡੀਆਜ਼ ਅਸੀਂ ਅੱਜ ਯੂਜ਼ ਕਰ ਰਹੇ ਹਾਂ, ਸਾਇੰਟਿਫਿਕ ਆਈਡੀਆਜ਼ ਜਿਨ੍ਹਾਂ ਦੇ ਉੱਤੇ ਕੁਝ ਘਰਾਣਿਆਂ ਦਾ ਕਬਜ਼ਾ, ਐਕਚੁਅਲੀ ਉਹ ਜਿਹੜੀ ਜਿਹੜੀ ਸਮੁੱਚੀ ਮਾਨਵਤਾ ਹੈ ਉਹ ਸਾਰਿਆਂ ਦਾ ਸਾਂਝਾ ਵਿਰਸਾ। ਕਿਉਂਕਿ ਸਾਡੇ ਵੱਡੇ ਵਡੇਰਿਆਂ ਦੇ ਮਨਾਂ ਦੇ ਵਿੱਚ ਖਿਆਲ ਆਏ, ਉਹ ਕਰੂਡ ਰੂਪ ਦੇ ਵਿੱਚ ਖਿਆਲ ਸੀ, ਹਾਈਪੋਥੀਸਿਸ ਸੀ, ਉਹ ਜਿਹੜੇ ਖਿਆਲ ਸੀ ਉਹਨਾਂ ਨੂੰ ਅਮਲੀ ਰੂਪ ਦੇ ਵਿੱਚ ਲਾਗੂ ਕੀਤਾ ਸਮੁੱਚੀ ਮਾਨਵਤਾ ਨੇ, ਲਾਗੂ ਕਰਕੇ ਕੁਝ ਰਿਜ਼ਲਟ ਕੱਢੇ। ਉਹ ਉਹਨਾਂ ਨੂੰ ਕਿਰਤ ਦੇ ਵਿੱਚ ਪਾ ਕੇ ਅਮਲ ਦੇ ਵਿੱਚ ਲਾਗੂ ਕਰਕੇ ਹੀ ਆਲੇ ਦੁਆਲੇ ਸਾਰੀਆਂ ਚੀਜ਼ਾਂ ਜਿਹੜੀਆਂ ਵੇਖ ਰਹੇ ਹਾਂ ਅਸੀਂ ਬਣੀਆਂ ਨੇ। ਇਸ ਕਰਕੇ ਕਿਰਤ ਦੀ ਭੂਮਿਕਾ ਨੂੰ ਛੁਟਿਆ ਕੇ ਦੇਖਣਾ ਤੇ ਕਿਰਤੀ ਨੂੰ ਦੂਜੇ ਬੰਦਿਆਂ ਦੇ ਨਾਲੋਂ ਮਾੜਾ ਸਮਝਣਾ, ਇਨਫੀਰੀਅਰ ਸਮਝਣਾ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਵਿਤਕਰਾ ਹੈ। ਤੇ ਸੱਚਾਈ ਇਹ ਹੈ ਦੁਨੀਆਂ ਦੇ ਵਿੱਚ ਜਿਹੜਾ ਬੰਦਾ ਅੱਜ ਕਿਰਤ ਕਰ ਰਿਹਾ ਉਹਨੂੰ ਅਸੀਂ ਦੂਜੇ ਦਰਜੇ ਦਾ ਸ਼ਹਿਰੀ ਗਿਣਦੇ ਹਾਂ। ਤੁਸੀਂ ਆਪਣੇ ਆਪਣੇ ਵਿੱਚ ਮੈਂਟੈਲਿਟੀ ਪਈ ਹੈ ਜਿਹਦੇ ਕੋਲੇ ਘੱਟ ਸਾਧਨ ਨੇ, ਕਿਉਂਕਿ ਸਰੀਰਕ ਸ਼ਕਤੀ ਉਹ ਬੰਦਾ ਲਾ ਰਿਹਾ ਉਹਦੇ ਕੋਲੇ, ਆਪਣੀ ਸਰੀਰਕ ਸ਼ਕਤੀ ਵੇਚ ਰਿਹਾ, ਲਾਜ਼ਮੀ ਤੌਰ ਤੇ ਉਹਨੂੰ ਘੱਟ ਮਿਲਦਾ, ਉਹਦੀ ਐਕਸਪਲੋਟੇਸ਼ਨ ਜ਼ਿਆਦਾ ਹੁੰਦੀ ਹੈ। ਇਸ ਕਰਕੇ ਉਹਦੇ ਕੋਲੇ ਜ਼ਿੰਦਗੀ ਨੂੰ ਚਲਾਉਣ ਜੋਗਾ ਹੀ ਸਾਧਨ ਮਸਾਂ ਬਚਦੇ ਨੇ, ਆਪਦਾ ਢਿੱਡ ਭਰਨ ਜੋਗਾ ਹੀ ਉਹਦੇ ਕੋਲੇ ਇੰਨਾ ਕੀ ਬਚਦਾ। ਜਿਹੜਾ ਬੰਦਾ ਦਿਮਾਗੀ ਕਿਰਤ ਕਰਦਾ ਉਹ ਥੋੜਾ ਜਿਹਾ ਤੇਜ਼ ਤਰਾਰ ਹੋ ਹੁੰਦਾ, ਉਹਨੂੰ ਥੋੜਾ ਜਿਹਾ ਮੁੱਲ ਵੀ ਵੱਧ ਮਿਲ ਜਾਂਦਾ। ਇੱਥੇ ਚੰਗੀ ਗੱਲ ਇਹ ਆ ਸਾਡੇ ਇੱਥੇ ਮੁਕਾਬਲਤਨ ਦੂਜੇ ਦੇਸ਼ਾਂ ਨਾਲ ਫਰਕ ਆ ਵੀ ਇੱਥੇ ਜਿਹੜੇ ਸਰੀਰ ਕਿਰਤ ਕਰਦੇ ਨੇ ਸਕਿਲਡ ਨੇ, ਪਲੰਬਰ ਆ, ਇਲੈਕਟ੍ਰੀਸ਼ਨ ਆ, ਮੁਕਾਬਲਤਨ ਇਹਨਾਂ ਨੂੰ ਥੋੜੇ ਜਿਹੇ ਜ਼ਿਆਦਾ ਪੈਸੇ ਮਿਲਦੇ ਨੇ। ਹੁਣ ਗੱਲ ਇਹਦੇ 'ਚ ਇਹ ਹੈ ਜਦੋਂ ਅਸੀਂ ਖੁਦ ਆਪਣੇ ਆਪ ਬਾਰੇ ਇਹ ਸੋਚ ਲੈਂਦੇ ਹਾਂ ਬਈ, ਜਾਂ ਆਲੇ ਦੁਆਲੇ ਬਾਰੇ ਸੋਚ ਲੈਂਦੇ ਹਾਂ ਬਈ ਮਜ਼ਦੂਰਾਂ ਨੇ ਤਾਂ ਭਾਈ ਜ਼ਿੰਦਗੀ ਉਹਨਾਂ ਦੀ ਆਈ ਲੰਘਣੀ, ਹੋਰ ਵਿਚਾਰੇ ਕਰ ਕੀ ਸਕਦੇ ਆ, ਉੱਥੇ ਹੀ ਫਰਕ ਪੈ ਜਾਂਦਾ। ਅਸਲ ਦੇ ਵਿੱਚ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਹੋਣਾ ਚਾਹੀਦਾ ਵੀ ਜਿਹੜਾ ਸਰੀਰਕ ਕਿਰਤ ਜਾਂ ਦਿਮਾਗੀ ਕਿਰਤ ਕਰਨ ਵਾਲਾ ਉਹ ਸਭ ਤੋਂ ਮਹਾਨ, ਉਹਨਾਂ ਨੂੰ ਕਿਰਤ ਸੰਭਲ ਸਭ ਤੋਂ ਵੱਧ ਮਿਲਣਾ ਚਾਹੀਦਾ। ਆ ਬਾਕੀ ਜਿਹੜੇ ਤੁਰੇ ਫਿਰਦੇ ਨੇ ਸਾਡੇ ਆਹ ਪੋਲੀਟੀਸ਼ੀਅਨ ਹੋਏ ਜਾਂ ਜਿਹੜੇ ਆਪਣੇ ਆਪ ਨੂੰ ਕੰਸਲਟੈਂਟ ਦੱਸਦੇ ਨੇ, ਐਡਮਿਨਿਸਟ੍ਰੇਟਰ ਦੱਸਦੇ ਨੇ, ਇਹਨਾਂ ਦਾ ਤਾਂ ਕੰਮ ਹੀ ਕੋਈ ਨਹੀਂ। ਹੁਣ ਤਾਂ ਅੱਜ ਕੱਲ੍ਹ ਸਿਸਟਮ ਇਹ ਹੋ ਗਿਆ ਬਈ ਹਰੇਕ ਥਾਂ ਤੇ ਠੇਕੇਦਾਰ ਭਰਤੀ ਕੀਤਾ ਜਾਂਦਾ। ਠੇਕੇਦਾਰ ਦਾ ਕੰਮ ਕੀ ਹੈ? ਉਹਨੇ ਮਾਰਕੀਟ ਦੇ ਵਿੱਚੋਂ ਲੇਬਰ ਕਰਨ ਵਾਲੇ ਇਕੱਠੇ ਕਰਨੇ ਨੇ ਤੇ ਉਹਨੇ ਅੱਗੇ ਸਪਲਾਈ ਕਰ ਦੇਣੀ, ਪਹਿਲਾਂ ਉਹਦਾ ਕੰਮ ਕੀ ਹੈ? ਇਹ ਜਾਣ ਬੁੱਝ ਕੇ ਇਹਨਾਂ ਨੇ ਸਿਸਟਮ ਇਹੋ ਜਿਹਾ ਬਣਾ ਲਿਆ ਵੀ, ਮੈਂ ਜਿਹੜੀ ਗੱਲ ਕਰ ਰਿਹਾ ਸੀ ਨਾ ਬਈ ਜਿੰਨੀ ਕਿਰਤ ਬੰਦਾ ਕਰਦਾ ਜਦੋਂ ਪੈਸਿਆਂ ਦੇ ਰੂਪ ਦੇ ਵਿੱਚ, ਡਾਲਰਾਂ ਦੇ ਰੂਪ ਦੇ ਵਿੱਚ ਵੱਟ ਕੇ ਸਾਹਮਣੇ ਆਉਂਦੀ ਹੈ, ਵੱਡਾ ਹਿੱਸਾ ਇਹੀ ਹੜੱਪ ਜਾਂਦੇ ਨੇ ਸਾਰੇ। ਤੇ ਪੋਲੀਟੀਸ਼ੀਅਨ ਦਾ ਨਾਮ ਮੈਂ ਬਾਰ ਬਾਰ ਇਸ ਕਰਕੇ ਲੈ ਰਿਹਾ ਵੀ ਇਹ ਉਹ ਹਿੱਸਾ ਹੜੱਪਣ ਦੇ ਵਿੱਚ ਇਹਨਾਂ ਨੇ ਸਿਸਟਮ ਇਹੋ ਜਿਹਾ ਬਣਾ ਰੱਖਿਆ, ਮਦਦ ਕਰਦੇ ਨੇ। ਇਸ ਕਰਕੇ ਜਿੰਨੀ ਦੇਰ ਤੱਕ ਇੱਕ ਇਹੋ ਜਿਹਾ ਸਿਆਸੀ ਸਿਸਟਮ ਨਹੀਂ ਵਧੀਆ ਬਣਦਾ, ਆਰਥਿਕ ਸਿਸਟਮ ਨਹੀਂ ਵਧੀਆ ਬਣਦਾ ਜਿਹਦੇ 'ਚ ਕਿਰਤ ਕਰਨ ਵਾਲਿਆਂ ਦੀ ਭੂਮਿਕਾ ਨਹੀਂ ਹੁੰਦੀ, ਉਨੀ ਦੇਰ ਤੱਕ ਕਿਰਤ ਕਰਨ ਵਾਲਿਆਂ ਨਾਲ ਪਾੜਾ ਹੁੰਦਾ ਹੀ ਰਹੂਗਾ। ਲੇਬਰ ਡੇ ਦੇ ਉੱਤੇ ਜੇ ਉਹਨਾਂ ਨੂੰ ਇੰਨੀ ਸੋਝੀ ਨਹੀਂ ਵੀ ਸ਼ਾਮ ਨੂੰ ਅਸੀਂ ਬੈਠ ਕੇ ਪੈਗ ਸ਼ੈਗ ਲਾਉਣੇ ਆ, ਮੌਜ ਮੇਲਾ ਕਰਨਾ, ਕਿ ਅਸੀਂ ਜਿੰਨੀਆਂ ਕੁ ਕਿਰਤੀਆਂ ਨੇ ਅੱਜ ਤੱਕ ਜਿੰਨੇ ਕੁ ਸਟਰਗਲ ਕੀਤੇ ਨੇ, ਜਿੰਨੀਆਂ ਕੁ ਅੱਜ ਤੱਕ ਉਹਨਾਂ ਨੇ ਸਹੂਲਤਾਂ ਲਈਆਂ ਨੇ, ਉਹਨਾਂ ਨੂੰ ਬਰਕਰਾਰ ਕਿਵੇਂ ਰੱਖਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਜ਼ਿੰਦਗੀ ਸੋਹਣੀ ਕਿਵੇਂ ਬਣਾਉਣੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਇੱਕ ਇਹੋ ਜਿਹਾ ਸਿਸਟਮ ਕਿਵੇਂ ਉਸਾਰਨਾ ਜਿੱਥੇ ਉਹਨਾਂ ਦੀ ਕਿਰਤ ਦੀ ਐਕਸਪਲੋਟੇਸ਼ਨ ਨਾ ਹੋਵੇ, ਉਨੀ ਦੇਰ ਤਾਈਂ ਤਾਂ ਭਾਈ ਵਿਤਕਰਾ ਐਵੇਂ ਚੱਲਦਾ ਰਹਿਣਾ। ਖੈਰ ਸ਼ਿਵਿੰਦਰ ਵੀ ਸਾਡੇ ਨਾਲ ਨੇ, ਕੁਝ ਹੋਰ ਗੱਲਾਂ ਕਰਾਂਗੇ ਨਾਲ ਦੀ ਨਾਲ, ਇਹ ਗੱਲ ਵੀ ਆਪਾਂ ਸ਼ਿਵਿੰਦਰ ਨਾਲ ਕਰਾਂਗੇ। ਸ਼ਿਵਿੰਦਰ ਜੀ ਨਿੱਘਾ ਸਵਾਗਤ ਤੁਹਾਡਾ ਸਾਡੇ ਇੱਥੇ। ਕੱਲ੍ਹ ਲੇਬਰ ਡੇ ਲੰਘ ਕੇ ਹਟਿਆ ਜੀ ਨਾਰਥ ਅਮਰੀਕਾ ਦੇ ਵਿੱਚ, ਅਸੀਂ ਉਹਦੀ ਗੱਲਬਾਤ ਕਰ ਰਹੇ ਸੀ।
ਸ਼ੁਕਰੀਆ ਚੰਦਜੀਤ ਜੀ, ਮਿਹਰਬਾਨੀ ਜੀ। ਮੈਂ ਫਿਰ ਵੀ ਤੁਹਾਡੇ ਜਿਹੜੇ ਹੈਗੇ ਮੁਲਕ ਦੇ ਵਿੱਚ ਲੇਬਰ ਡੇ ਜਿਹੜਾ ਅੱਜ ਸੀ, ਲੰਘ ਹਟਿਆ ਸ਼ਾਇਦ,
ਹਾਂਜੀ ਲੰਘ ਹਟਿਆ,
ਹਾਂਜੀ। ਸੋ ਮੈਂ ਉਹਦੀ ਜਿਹੜੀ ਮੁਬਾਰਕਬਾਦ ਦਿੰਦਾ, ਲੇਟ ਦਿੰਦਾ ਹੈਗਾ। ਹਾਲਾਂਕਿ ਤੁਹਾਡੇ ਮੁਲਕ ਦੇ ਵਿੱਚ ਵੀ ਕਈ ਇਹੋ ਜਿਹੀਆਂ ਤਹਿਰੀਕਾਂ ਸੀਗੀਆਂ ਜਿਨ੍ਹਾਂ ਨੇ ਮੰਗ ਕੀਤੀ ਸੀਗੀ ਕਿ ਇਹ ਜਿਹੜਾ ਲੇਬਰ ਡੇ ਅੱਜ ਵਾਲੀ ਜਿਹੜੀ ਕੱਲ੍ਹ ਵਾਲੀ ਤਰੀਕ 'ਚ ਆਉਂਦਾ ਵਾ, ਉਹਦੀ ਜਗ੍ਹਾ ਤੇ 1 ਮਈ ਨੂੰ ਹੀ ਆਇਆ ਜਾਵੇ, ਪਰ ਉਹਦੇ ਵਿੱਚ ਵੀ ਇੱਕ ਲੰਮਾ ਜਿਹੜਾ ਇਤਿਹਾਸ ਰਿਹਾ ਵੀ ਉਹ ਉਸ ਤਰੀਕ ਚ ਕਿਉਂ ਦਾ ਕਿਉਂ ਨੀ ਆਇਆ ਹੈਗਾ। ਖੈਰ ਮੈਂ ਉਸ ਗੱਲ ਤੇ ਨਾ ਜਾਂਦੇ ਹੋਏ, ਤੁਸੀਂ ਜੇ ਕੱਲ ਵਾਲੇ ਦਿਨ ਨੂੰ ਮਨਾਉਂਦੇ ਹੋ ਤਾਂ ਅਸੀਂ ਜਿਹੜਾ ਹੈਗਾ ਫਿਰ ਵੀ ਮੁਬਾਰਕਬਾਦ ਦਿੰਦੇ ਹਾਂ, ਕਿਉਂਕਿ ਜਿਹੜੇ ਕਿਰਤੀ ਨੇ, ਕਿਰਤੀਆਂ ਦੀਆਂ ਸਮੱਸਿਆਵਾਂ ਥੋੜਾ 19-21 ਕਰਕੇ ਲਗਭਗ ਸਾਰੇ ਕਿਤੇ ਉਸੇ ਤਰ੍ਹਾਂ ਦੀਆਂ ਹੈਗੀਆਂ ਨੇ, ਕਿਉਂਕਿ ਜਿਸ ਤਰ੍ਹਾਂ ਦੇ ਮੌਜੂਦਾ ਨਿਜ਼ਾਮ ਨੂੰ ਅਸੀਂ ਐਕਸੈਪਟ ਕੀਤਾ ਹੋਇਆ, ਉਹਦੇ ਵਿੱਚ ਉਹਨਾਂ ਦਾ ਜਿਹੜਾ ਸ਼ੋਸ਼ਣ ਹੈ ਉਹਦੇ ਢੰਗ ਬਦਲ ਜਾਂਦੇ ਨੇ, ਜਿੱਥੇ ਜਿਹੜੀ ਹੈਗੀ ਆ ਡੈਮੋਕ੍ਰੇਸੀ ਆ ਜਾਂ ਜਿਹੜਾ ਪੂੰਜੀਵਾਦ ਆ ਉਹ ਥੋੜਾ ਜਿਹਾ ਕਾਫੀ ਹਾਲੇ ਗਾਉਣ ਜੀ ਅਵਸਥਾ ਦੇ ਵਿੱਚ ਆ, ਉੱਥੇ ਸ਼ੋਸ਼ਣ ਦਾ ਢੰਗ ਹੋਰ ਹੈ, ਜਿੱਥੇ ਜਿਹੜਾ ਹੈਗਾ ਡੈਮੋਕ੍ਰੇਸੀ ਥੋੜਾ ਦਾ ਪੱਧਰ ਉੱਚਾ ਹੋਇਆ ਹੋਇਆ ਉੱਥੇ ਜਿਹੜਾ ਥੋੜਾ ਜਿਹਾ ਜਿਹੜਾ ਢੰਗ ਵੱਖਰਾ ਹੈਗਾ, ਬਸ ਆਹੀ ਚੀਜ਼ ਦਾ ਫਰਕ ਹੈਗਾ। ਲੇਕਿਨ ਇਹ ਸਾਨੂੰ ਯਾਦ ਰੱਖਣਾ ਚਾਹੀਦਾ, ਉਹ ਗੱਲ ਹਰੇਕ ਕਿਤੇ ਲਾਗੂ ਹੁੰਦੀ ਹੈ ਕਿ ਜਿਹੜੇ ਸਾਡੇ ਕਿਰਤੀ ਹੈਗੇ ਨੇ, ਸਾਡੇ ਜਿਹੜੇ ਵੱਡੇ ਵੱਡੇ ਸ਼ਹਿਰ ਨੇ, ਮਹਿਲ ਨੇ, ਉਹ ਸਾਰੇ ਇਹਨਾਂ ਲੋਕਾਂ ਨੇ ਉਹ ਸਾਰੇ ਹੋਏ ਨੇ। ਬਾਕੀ ਜਿਹੜਾ ਵੱਡੀ ਗੱਲ ਹੈਗੀ ਹੈ ਕਿ ਇਹ ਵਹਿਮ ਹੈ, ਜਿਹੜਾ ਹੁਣ ਤੁਸੀਂ ਵੀ ਗੱਲ ਕੀਤੀ ਹੈ ਕਿ ਸਾਡੇ ਪੋਲੀਟਿਕਸ ਨੇ ਕੁਛ ਕਰ ਦਿੱਤਾ, ਸਾਡੇ ਲੀਡਰਾਂ ਨੇ ਕੁਛ ਕਰ ਦਿੱਤਾ, ਇਹ ਅਸਲ ਵਿੱਚ ਆਮ ਲੋਕਾਂ ਨੇ ਜਿਹੜੇ ਛੋਟੇ ਸ਼ਹਿਰਾਂ ਚੋਂ ਛੋਟੇ ਪਿੰਡਾਂ ਚੋਂ ਉੱਠ ਕੇ ਗਏ ਲੋਕ ਨੇ, ਮਿਹਨਤ ਕਸ਼ ਉਹਨਾਂ ਦੇ ਹੱਥਾਂ ਨੇ, ਉਹ ਜਿਵੇਂ ਸੁਰਜੀਤ ਪਾਤਰ ਦੀ ਨਜ਼ਮ ਹੈ ਨਾ ਕਿ ਬਲ ਦੇ ਹੱਥਾਂ ਨੇ ਜੋ ਲਿਖੇ ਨੇ ਹਰਫ ਸਦਾ ਉਹੀ ਹਵਾ ਚ ਲਿਖੇ ਰਹਿਣਗੇ, ਇਹ ਉਹਨਾਂ ਹੱਥਾਂ ਦਾ ਹੀ ਕਮਾਲ ਹੈ ਕਿ ਜਿਹਨਾਂ ਨੇ ਹੁਣ ਤੱਕ ਜਿਹੜਾ ਇਨਸਾਨੀ ਜਿਹੜੀ ਹੈਗੀ ਇਨਸਾਨ ਦਾ ਕੁਦਰਤ ਨਾਲ ਜਿਹੜਾ ਇੱਕ ਸੰਘਰਸ਼ ਰਿਹਾ, ਕਿਰਤਾਂ ਦਾ ਇਤਿਹਾਸ ਰਿਹਾ, ਅਸੀਂ ਇੱਥੇ ਤੱਕ ਆਪਣਾ ਸਫ਼ਰ ਤੈਅ ਕੀਤਾ। ਜੀ
ਬਿਲਕੁਲ ਜੀ, ਸ਼ਿਵਿੰਦਰ ਜੀ ਸਾਨੂੰ ਕੁਛ ਦੇਰ ਹੋਲਡ ਕਰਨਾ ਪੈਣਾ, ਸਾਡੇ ਨਾਲ ਸਾਡੇ ਚਿੰਨੀ ਧਾਲੀਵਾਲ ਜੀ ਮੰਗਲਵਾਰ ਨੂੰ ਹਾਜ਼ਰ ਹੁੰਦੇ ਨੇ, ਉਹ ਵੀ ਸਾਡੇ ਨਾਲ ਨੇ। ਦੋਸਤੋ ਧਾਲੀਵਾਲ ਸਾਹਿਬ ਬਾਰੇ ਮੈਂ ਮੇਰਾ ਖਿਆਲ ਮੈਂ ਜ਼ਿਆਦਾ ਕੁਛ ਕਹਾਂ ਤਾਂ ਉਹ ਮਤਲਬ ਫਾਇਦਾ ਨਹੀਂ ਹੋਣਾ, ਕਿਉਂਕਿ ਤੁਸੀਂ ਜਾਣਦੇ ਹੋ ਪਿਛਲੇ 18 ਸਾਲਾਂ ਤੋਂ ਉਹ ਮੋਰਗੇਜ ਦੇ ਖੇਤਰ ਦੇ ਵਿੱਚ ਸਰਗਰਮ ਨੇ। ਇੱਕ ਤਾਂ ਹੁੰਦਾ ਵੈਸੇ ਮੋਰਗੇਜ ਬ੍ਰੋਕਰ, ਵੈਸੇ ਐਡਸ ਬਹੁਤ ਚੱਲਦੀਆਂ ਨੇ ਜੀ, ਅਸੀਂ ਵੀ ਚਲਾਈ ਜਾਂਦੇ ਹਾਂ ਐਡਸ। ਇੱਕ ਹੁੰਦਾ ਕੋਈ ਵਿਅਕਤੀ ਜਿਹਦਾ ਇੱਕ ਖਾਸ ਫੀਲਡ ਦੇ ਵਿੱਚ ਤਜਰਬਾ ਹੋਵੇ ਤੇ ਉਹ ਦਾਅਵੇ ਨਾ ਕਵੇ ਬਈ ਜੇ ਤੁਸੀਂ ਮੇਰੇ ਕੋਲ ਆਉਂਗੇ ਤੇ ਜੇ ਮੈਂ ਤੁਹਾਨੂੰ ਹਾਂ ਕਰਤੀ ਤੇ ਇਹਦਾ ਮਤਲਬ ਤੁਹਾਡਾ ਘਰ ਤੁਹਾਡੀ ਤੁਹਾਡਾ ਘਰ ਤੁਹਾਡੀ ਮੋਰਗੇਜ ਕਲੋਜ਼ ਹੋਊਗੀ। ਇਹ ਨਹੀਂ ਵੀ ਇੱਕ ਦਿਨ ਪਹਿਲਾਂ ਉਹ ਫੋਨ ਹੀ ਚੱਕਣੋਂ ਹਟ ਜੇ। ਧਾਲੀਵਾਲ ਸਾਹਿਬ ਉਹਨਾਂ ਕੁਛ ਗਿਣੇ ਚੁਣੇ ਹੋਏ ਮੋਰਗੇਜ ਬ੍ਰੋਕਰਾਂ ਦੇ ਵਿੱਚੋਂ ਨੇ ਜਿਹੜੇ ਬੜੇ ਦਾਅਵੇ ਦੇ ਨਾਲ ਇਹ ਗੱਲ ਕਹਿੰਦੇ ਨੇ ਕਿ ਜੇ ਤੁਸੀਂ ਜੀ ਜੇ ਮੈਂ ਹਾਂ ਕਰਤੀ ਤੁਹਾਨੂੰ ਤੇ ਹਾਂ ਕਰਤੀ ਫਿਰ ਇਹ ਨਹੀਂ ਵੀ ਇੱਕ ਦਿਨ ਪਹਿਲਾਂ ਤੁਹਾਡੀ ਮੋਰਗੇਜ ਡਿਕਲਾਈਨ ਹੋ ਜਾਓ। ਅੱਜ ਕੱਲ੍ਹ ਡਿਕਲਾਈਨ ਬਹੁਤ ਹੁੰਦੀਆਂ ਨੇ ਮੋਰਗੇਜ਼। ਸਰ ਸਾਡੇ ਨਾਲ ਨੇ ਧਾਲੀਵਾਲ ਸਾਹਿਬ, ਨਿੱਘਾ ਸਵਾਗਤ ਤੁਹਾਡਾ।
ਥੈਂਕ ਯੂ ਜੀ, ਥੈਂਕ ਯੂ ਚੰਦ ਜੀ।
ਧਾਲੀਵਾਲ ਸਾਹਿਬ ਜਦੋਂ ਤੁਸੀਂ ਇਹ ਗੱਲ ਕਹਿੰਦੇ ਹੋ, ਜਦੋਂ ਬੰਦਾ ਤੁਹਾਡੇ ਕੋਲ ਪਹਿਲੀ ਵਾਰ ਆਉਂਦਾ ਤੁਸੀਂ ਉਹਨੂੰ ਕਹਿੰਦੇ ਹੋ ਵੀ ਨਹੀਂ ਭਾਈ ਤੇਰੀ ਮੋਰਗੇਜ਼ ਤਾਂ ਹੋਣੀ ਨਹੀਂ, ਉਹ ਫਿਰ ਬੰਦਾ ਥੋੜਾ ਜਿਹਾ ਫੀਲ ਨਹੀਂ ਕਰਦਾ ਵੀ ਯਾਰ ਮੈਨੂੰ ਤਾਂ ਸਿੱਧਾ ਹੀ ਜਵਾਬ ਦੇਤਾ ਇਹਨਾਂ ਨੇ, ਕੋਈ ਹੋਰ ਕੋਈ ਢਾ ਭੰਨ ਕਰਕੇ ਦੇਖ ਲਓ, ਕੋਈ ਤਰੀਕਾ ਦੇਖ ਲਓ ਬਣਾ ਕੇ।
ਨਹੀਂ ਐਕਚੁਲੀ ਪਤਾ ਕੀ ਆ ਚੰਦਰੀ ਜੀ, ਜਦੋਂ ਮੈਂ ਕਹਿਣਾ ਵੈਸੇ ਮੋਸਟ ਤੋਂ ਤਾਂ ਮੈਂ ਇਹ ਕਹਿੰਦਾ ਵੀ ਹਾਂ ਤੁਹਾਡੀ ਮੋਰਗੇਜ ਹੋ ਜਾਏਗੀ ਬੇਸਡ ਔਨ ਦੇਅਰ ਓਨ ਸਿਚੁਏਸ਼ਨ, ਪਹਿਲੀ ਗੱਲ। ਤੋਂ ਜੇ ਕਿਸੇ ਦੀ ਮੋਰਗੇਜ ਨਹੀਂ ਮੇਰੇ ਕੋਲ ਹੋਣ ਵਾਲੀ ਹੈਗੀ ਜਾਂ ਕਿਸੇ ਦਾ ਕ੍ਰੈਡਿਟ ਰੀਅਲੀ ਬੈਡ ਆ ਤੇ ਮੋਰਗੇਜ ਉਹਦੀ ਵੀ ਹੋ ਜਾਂਦੀ ਹੁੰਦੀ ਆ, ਬਟ ਕਈ ਵਾਰੀ ਰੇਟ ਜ਼ਿਆਦਾ ਹੁੰਦਾ, ਬਟ ਉਹ ਲੋਕ ਕਹਿੰਦੇ ਨਹੀਂ ਜੀ ਸਾਡਾ ਕ੍ਰੈਡਿਟ ਵੀ ਬੈਡ ਆ, ਅਸੀਂ ਬੈਠੇ ਵੀ ਘਰੇ ਹਾਂ, ਜੋਬ ਨਹੀਂ ਕਰਦੇ, ਸਾਨੂੰ ਬੈਂਕ ਤੋਂ ਹੀ ਮੋਰਗੇਜ ਚਾਹੀਦੀ ਹੈ। ਸੋ ਉਹਨਾਂ ਲੋਕਾਂ ਵਾਸਤੇ ਮੈਂ ਫਿਰ ਉਹਨਾਂ ਨੂੰ ਨਾ ਕਰ ਦਿੰਦਾ ਹੁੰਦਾ, ਬਟ ਉਹਦਾ ਤਾਂ ਥੋੜ੍ਹੇ ਜਿਹਾ ਔਖੇ ਹੁੰਦੇ ਨੇ, ਬਟ ਬਾਅਦ ਦੇ ਵਿੱਚ ਦੇ ਲਾਈਕ ਮੀ, ਦੇ ਰਿਸਪੈਕਟ ਮੀ, ਦੇ ਰਿਸਪੈਕਟ ਮਾਈ ਡਿਸੀਜ਼ਨ ਕਿ ਮੈਂ ਕੋਈ ਇੱਦਾਂ ਦਾ ਫਾਲਤੂ ਨਾ ਤਾਂ ਟਾਈਮ ਵੇਸਟ ਕਰਦਾ, ਨਾ ਕੋਈ ਮੈਂ ਆਪਦੇ ਲਾਇਸੈਂਸ ਨੂੰ ਜਾਂ ਰੈਪੂਟੇਸ਼ਨ ਨੂੰ ਕੋਈ ਦਾਅ ਦੇ ਉੱਤੇ ਲਾਉਣਾ ਹੈਗਾ। ਸੋ ਪੀਪਲ ਰਿਸਪੈਕਟ ਮੀ ਦੈਟ ਵੇ।
ਤੁਸੀਂ ਇਸ ਤਰ੍ਹਾਂ ਨਹੀਂ ਕਹਿੰਦੇ, ਕੋਈ ਨੀ ਟਰਾਈ ਕਰਕੇ ਦੇਖ ਲਾਂਗੇ।
ਨਹੀਂ 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 ਮੈਂ ਇੱਦਾਂ ਨਹੀਂ ਕਿਸੇ ਨੂੰ ਕਹਾਂ, ਜਿਵੇਂ ਐਕਚੁਲੀ ਜੇ ਮੈਂ ਪਹਿਲਾਂ ਦੱਸਿਆ ਕਿ ਮੈਂ ਜਦੋਂ ਵੀ ਲੋਕਾਂ ਤੋਂ ਕੁਐਸਚਨ ਪੁੱਛਦਾ ਉਹਨਾਂ ਦੀ ਇਨਕਮ ਬਾਰੇ, ਤੋ ਉਹਨਾਂ ਦੇ ਜਿਹੜਾ ਡਾਊਨ ਪੇਮੈਂਟ ਵਾਸਤੇ ਬਾਰੇ ਕਿੱਥੋਂ ਆਉਣੀ ਆ, ਤੋ ਕੀ ਉਹਨਾਂ ਦੀ ਸਿਚੁਏਸ਼ਨ ਆ, ਮੈਂ ਸਾਰੀ ਸਿਚੁਏਸ਼ਨ ਨੂੰ ਚਰਨਜੀਤ ਜੀ ਐਨਾਲਾਈਜ਼ ਕਰਕੇ ਫਿਰ ਮੈਂ ਡਿਸੀਜ਼ਨ ਦਿੰਦਾ ਹੁੰਦਾ ਕਿ ਯੈਸ ਤੁਹਾਡੀ ਮੋਰਗੇਜ ਹੋ ਸਕਦੀ ਆ ਔਰ ਕਿੱਥੋਂ ਹੋ ਸਕਦੀ ਆ ਔਰ ਕਿੰਨੀ ਕੁ ਮੋਰਗੇਜ ਹੋਊਗੀ, ਉਹ ਮੈਂ ਲੋਕਾਂ ਨੂੰ ਪਹਿਲੇ ਦੱਸ ਦਿੰਦਾ ਹੁੰਦਾ ਤਾਂ ਕਿ ਬਾਅਦ ਦੇ ਵਿੱਚ ਕੋਈ ਰੌਲਾ ਨਾ ਪਵੇ। ਤੇ ਅਗਰ ਮੈਂ ਇੱਕ ਵਾਰੀ ਕਹਿਤਾ ਤੇ ਮੋਰਗੇਜ ਹੋ ਜਾਏਗੀ ਫਿਰ ਉਹ ਮੇਰੀ ਪ੍ਰੋਬਲਮ ਆ, ਹਜੇ ਤੱਕ ਮੇਰਾ ਖਿਆਲ ਮੇਰੇ 18 ਸਾਲ ਹੋ ਗਏ ਆ, ਇੱਕ ਵੀ ਮੇਰੀ ਜਿਹੜੀ ਮੋਰਗੇਜ ਆ ਜਿਹੜੀ ਆ ਉਹ ਇਹ ਨਹੀਂ ਹੈ ਵੀ ਕਲੋਜ਼ਿੰਗ ਵਾਲੇ ਦਿਨ ਜਾ ਕੇ ਜੀ ਉਹ ਮੇਰੀ ਮੋਰਗੇਜ ਰੋਕੀ ਜੀ ਆਹ ਹੋ ਗਿਆ ਜੀ ਉਹ ਹੋ ਗਿਆ, ਉਹ ਫਿਰ ਮੇਰੀ ਪ੍ਰੋਬਲਮ ਬਣ ਜਾਂਦੀ ਆ ਔਰ ਆਈ ਐਮ ਪ੍ਰਾਊਡ ਆਫ ਦੈਟ।
ਬਿਲਕੁਲ ਜੀ,
905 ਵੀ ਇਸ ਤਰ੍ਹਾਂ ਦੀ ਨਹੀਂ ਰੁਕੇਗੀ,
ਕਿਆ ਬਾਤ ਹੈ ਜੀ। 905-812-2800 ਦੇ ਦੋਸਤੋ ਤੁਸੀਂ ਕਿੰਨੀ ਧਾਲੀਵਾਲ ਨੂੰ ਕਾਲ ਕਰਨਾ ਮੋਰਗੇਜ ਸੰਬੰਧੀ, ਮੋਰਗੇਜ ਰਿਨਿਊਲ ਆਈ ਹੋਈ ਆ, ਲਾਈਨ ਆਫ ਕ੍ਰੈਡਿਟ ਲੈਣੀ ਆ, ਨਵਾਂ ਘਰ ਲਿਆ ਜਾਂ ਤੁਸੀਂ ਆਪਣਾ ਘਰ ਵੇਚ ਕੇ ਕੋਈ ਰੀਸੇਲ ਹੋਮ ਲਿਆ, ਕੋਈ ਵੀ ਗੱਲ ਹੈਗੀ ਆ ਤੇ ਤੁਸੀਂ ਮੋਰਗੇਜ ਸੰਬੰਧੀ ਇਹਨਾਂ ਨਾਲ ਇੱਕ ਵਾਰੀ ਓਨੈਸਟ ਓਪੀਨੀਅਨ ਲੈਣ ਦੇ ਲਈ ਇਹਨਾਂ ਨਾਲ ਅਪੁਆਇੰਟਮੈਂਟ ਬਣਾ ਕੇ ਇਹਨਾਂ ਦੇ ਆਫਿਸ ਜਾ ਸਕਦੇ ਹੋ। 808 ਬਟੇਨੀਆ ਰੋਡ ਬਟੇਨੀਆ ਤੇ ਮੇਲ ਦੇ ਇੰਟਰਸੈਕਸ਼ਨ ਕੋਲ ਯੂਨਿਟ ਨੰਬਰ 206 ਹੈ ਜੀ, 905-812-2800। ਤੇ ਅੱਜ ਦੇ ਬੈਸਟ ਰੇਟਸ ਕੀ ਨੇ ਜੀ?
ਅੱਜ ਦੇ ਬੈਸਟ ਬਿੱਟ ਜਿਹੜਾ 5 ਸਾਲ ਦਾ ਵੇਰੀਏਬਲ ਰੇਟ ਸਟਾਰਟ ਹੁੰਦਾ ਹੈਗਾ 1.80% ਤੋਂ, ਔਰ ਮੈਂ ਇਹ ਬੈਂਕ ਤੋਂ ਕਿਸੇ ਨੂੰ ਲੈ ਕੇ ਵੀ ਦਿੱਤਾ, ਤਾਂ ਮੇਰੇ ਕੋਲ ਪਿਛਲੇ ਵੀਕ ਅਪਰੂਵਲ ਆਈ ਹੈ। ਤੋ ਇਹ ਕੁੜੀ ਲੈ ਰਹੀ ਹੈ ਜਿਹੜਾ ਆਪਦਾ ਕੋਈ ਓਵਨ ਸਾਊਂਡ ਦੇ ਵਿੱਚ ਇਹ ਘਰ ਲੈ ਰਹੀ ਹੈ, ਪ੍ਰੋਪਰਟੀ ਲੈ ਰਹੀ ਹੈ, ਉਹਨੂੰ ਜਿਹੜਾ ਮੈਂ 1.80% ਤੇ ਬੈਂਕ ਤੋਂ ਲੈ ਕੇ ਜਿਹੜਾ ਰੇਟ ਦਿੱਤਾ ਹੈਗਾ। ਸੋ ਰੇਟ ਸਟਾਰਟ ਫਰੋਮ 1.80 ਐਂਡ ਇਹਦੇ ਨਾਲ ਜਿਹੜੀ ਸਕਿਓਰ ਲਾਈਨ ਆਫ ਕ੍ਰੈਡਿਟ 2.95%, ਔਰ ਇਹਦੇ ਨਾਲ ਜਿਹਨਾਂ ਲੋਕਾਂ ਦੇ ਕ੍ਰੈਡਿਟ ਮਾੜੇ ਨੇ ਸੋ ਉਹਨਾਂ ਵਾਸਤੇ ਜਿਹੜੀ ਸਕਿਓਰ ਲਾਈਨ ਆਫ ਕ੍ਰੈਡਿਟ ਉਹ ਹੈਗੀ ਆ 5.99 ਤੋਂ ਸਟਾਰਟ ਹੋ ਕੇ 11.99% ਤੱਕ ਜਾ ਸਕਦੀ ਆ। ਔਰ ਇਹਦੇ ਵਿੱਚ ਜਿਹੜੇ ਸੈਲਫ ਇੰਪਲਾਈਡ ਇੰਡੀਵਿਜੁਅਲ ਨੇ, ਟਰੱਕਿੰਗ ਇੰਡਸਟਰੀ ਹੋਈ ਜਾਂ ਕੋਈ ਕੰਸਟਰਕਸ਼ਨ ਇੰਡਸਟਰੀ ਆ, ਹੋਰ ਕਿਸੇ ਕੋਈ ਇੰਡਸਟਰੀ ਹੈਗੀ ਆ, ਪੈਸੇ ਬਣਾਉਂਦੇ ਬਹੁਤ ਆ ਪਰ ਨੋਟਸ ਆਫ ਅਸੈਸਮੈਂਟ ਦੇ ਘੱਟ ਰਹਿ ਜਾਂਦੇ ਆ। ਤੋ ਜਿਵੇਂ ਅਸੀਂ ਹੁਣ ਇੱਕ ਮੇਰੇ ਕੋਲ ਅੱਜ ਸ਼ਾਮ ਨੂੰ 4 ਵਜੇ ਕੋਈ ਸਾਈਨ ਕਰਨ ਆ ਰਿਹਾ, ਉਹਦੀ ਅਸੀਂ ਲਾਈਨ ਆਫ ਕ੍ਰੈਡਿਟ ਅਪਰੂਵ ਕਰਾਈ ਆ $60,000 ਦੀ। ਤੋ ਹੀ ਇਜ਼ ਇਨ ਟਰੱਕਿੰਗ ਇੰਡਸਟਰੀ, ਤੋ ਉਹਦੀ ਪਹਿਲਾਂ ਮੈਂ ਮੋਰਗੇਜ ਰਿਨਿਊ ਕਰਾ ਕੇ ਦਿੱਤੀ ਸੀ ਪਿਛਲੇ ਮਹੀਨੇ, ਹੁਣ ਉਹਦੀ ਮੈਂ ਜਿਹੜੀ ਲਾਈਨ ਆਫ ਕ੍ਰੈਡਿਟ ਅਪਰੂਵ ਕਰਾ ਕੇ ਦਿੱਤੀ ਆ, ਤੋ ਉਹਨੂੰ ਜਿਹੜਾ ਬੜਾ ਵਧੀਆ ਰੇਟ ਮਿਲ ਗਿਆ ਹੈਗਾ। ਤੋ ਇਸ ਕਰਕੇ ਜਿਹੜਾ ਰੇਟ ਆ ਡਿਪੈਂਡ ਕਰਦਾ ਤੁਹਾਡੀ ਪ੍ਰੋਪਰਟੀ ਵਿੱਚ ਐਕੁਟੀ ਕਿੰਨੀ ਹੈਗੀ ਆ ਔਰ ਤੁਹਾਡੀ ਜਿਹੜੀ ਹੈਗੀ ਆ ਕ੍ਰੈਡਿਟ ਕਿੱਦਾਂ ਦਾ ਹੈਗਾ। ਸੋ ਇਟ ਡਿਪੈਂਡਸ ਔਨ ਆਲ ਦੈਟ। 905-812-2800 ਤੇ ਧਾਲੀਵਾਲ ਸਾਹਿਬ ਨੂੰ ਦੋਸਤੋ ਤੁਸੀਂ ਕਾਲ ਕਰਨਾ। ਧਾਲੀਵਾਲ ਸਾਹਿਬ, ਜੇ ਸਕਿਓਰ ਲਾਈਨ ਆਫ ਕ੍ਰੈਡਿਟ ਹੈਗੀ ਆ ਤੇ ਇੱਕ ਹੋਰ ਵੀ ਮਿਲ ਸਕਦੀ ਆ ਫਿਰ ਲਾਈਨ ਆਫ ਕ੍ਰੈਡਿਟ ਉੱਤੇ ਕਿ ਨਹੀਂ? ਗੁੱਡ ਕੁਐਸਚਨ। ਸੋ ਡਿਪੈਂਡ ਕਰਦਾ ਕਿ ਤੁਹਾਡੇ ਘਰ ਦੇ ਵਿੱਚ ਐਕੁਇਟੀ ਕਿੰਨੀ ਆ ਔਰ ਜਿਹੜੀ ਪਹਿਲਾਂ ਹੀ ਤੁਹਾਡੇ ਪ੍ਰੋਪਰਟੀ ਦੇ ਉੱਤੇ ਚਾਰਜ ਕਿੰਨੇ ਜਿਹੜੇ ਰਜਿਸਟਰ ਹੋਏ ਹੋਏ ਨੇ। ਇੱਕ ਚਾਰਜ ਰਜਿਸਟਰ ਹੋਇਆ, 2 ਚਾਰਜ ਰਜਿਸਟਰ ਹੋਏ ਨੇ ਕਿ ਕੋਲੈਟਰਲ ਚਾਰਜ ਰਜਿਸਟਰ ਹੋਇਆ ਹੋਇਆ, ਜਿਹੜੀ ਅੱਜ ਕੱਲ੍ਹ ਇੱਕੋ ਹੀ ਚਾਰਜ ਰਜਿਸਟਰ ਹੋ ਜਾਂਦਾ ਹੁੰਦਾ ਉਹਦੇ ਵਿੱਚੋਂ ਜਿਹੜਾ ਲਾਈਨ ਆਫ ਕ੍ਰੈਡਿਟ ਦੀ ਲਿਮਿਟ ਬਣ ਜਾਂਦੀ ਆ ਅਤੇ ਅੰਡਰ 1 ਚਾਰਜ, ਅਤੇ ਉਹਦੇ ਵਿੱਚੋਂ ਜਿਉਂ ਜਿਉਂ ਤੁਹਾਡੀ ਮੋਰਗੇਜ ਘਟੀ ਜਾਂਦੀ ਹੈਗੀ ਆ ਅਤੇ ਉਹ ਤੋਂ ਤੁਹਾਡਾ ਲਾਈਨ ਆਫ ਕ੍ਰੈਡਿਟ ਦੇ ਵਿੱਚ ਜਿਹੜਾ ਰੂਮ ਆ ਉਹ ਬਣਦਾ ਜਾਂਦਾ ਹੈਗਾ। ਸੋ ਡਿਪੈਂਡ ਕਰਦਾ ਕਿਸ ਤਰ੍ਹਾਂ ਦਾ ਚਾਰਜ ਰਜਿਸਟਰ ਹੋਇਆ ਹੋਏਗਾ, ਬਟ ਮੋਸਟਲੀ ਲੈਂਡਰ ਨੋ ਦੇ ਵੋਂਟ ਗੋ ਬਿਹਾਈਂਡ ਅਨਦਰ ਸਕਿਓਰ ਲਾਈਨ ਆਫ ਕ੍ਰੈਡਿਟ, ਬਟ ਦੇਰ ਆਰ ਸਮ ਲੈਂਡਰ ਇਨ ਦਾ ਮਾਰਕੀਟ ਪਲੇਸ, ਯੈਸ ਦੇ ਮੇ ਕੰਸਿਡਰ, ਬਟ ਡਿਪੈਂਡ ਕਰਦਾ ਕਿ ਤੁਹਾਡੇ ਇੰਡੀਵਿਜੁਅਲ ਸਿਚੁਏਸ਼ਨ ਦੇ ਉੱਤੇ, ਇੰਡੀਵਿਜੁਅਲੀ ਕੇਸ ਦੇ ਉੱਤੇ ਜਿਹੜਾ ਡਿਪੈਂਡ ਕਰਦਾ ਹੈਗਾ।
ਇਹ ਜਿਹੜੀ ਸਕਿਓਰਡ ਲਾਈਨ ਆਫ ਕ੍ਰੈਡਿਟ ਆ ਇਹ ਤਾਂ ਵੀ ਮਿਲ ਸਕਦੀ ਹੈ ਜੇ ਪਹਿਲੀ ਮੋਰਗੇਜ ਫਸਟ ਮੋਰਗੇਜ ਆ ਕਿਸੇ ਪ੍ਰਾਈਵੇਟ ਲੈਂਡਰ ਤੋਂ ਹੋਵੇ?
ਤੁਸੀਂ ਕੁਐਸਚਨ ਬੜੇ ਵਧੀਆ ਲੱਭ ਕੇ ਲਿਆਏ ਹੋ,
ਇਹ ਪੁੱਛਦੇ ਨੇ ਜੀ ਮੈਨੂੰ ਲੋਕ। ਹਾਂਜੀ
ਹਾਂਜੀ ਹਾਂਜੀ
ਜਦੋਂ ਜਦੋਂ ਏਰੀਏ ਚ ਜਾਂਦੇ ਆ ਉਹ ਫਿਰ ਤਰ੍ਹਾਂ ਤਰ੍ਹਾਂ ਦੇ ਲੋਕ ਹੁੰਦੇ ਨੇ ਜੀ। ਅੱਜ ਕੱਲ ਕੀ ਹੋਇਆ ਧਾਲੀਵਾਲ ਸਾਹਿਬ, ਬਈ ਪਿਛਲੇ ਸਮੇਂ ਦੇ ਵਿੱਚ ਨਾ ਲੋਕਾਂ ਨੇ ਜਦੋਂ ਘਰ ਲਏ ਬੁੱਕ ਕਰਾਏ ਤੇ ਸਪੋਜ਼ ਮੋਰਗੇਜ ਨਹੀਂ ਸੀ ਹੁੰਦੀ, ਘਰ ਕਲੋਜ਼ ਕਰਾਉਣੇ ਪੈਂਦੇ ਸੀ, ਪ੍ਰਾਈਵੇਟ ਲੈਂਡਰ ਤੋਂ ਮੋਰਗੇਜ ਕਰਵਾ ਲਈ ਸੀ, ਉਹ ਫਿਰ ਸਵਾਲ ਪੁੱਛਦੇ ਨੇ ਹੈਨੀ।
ਅਸੀਂ ਬੜੇ ਨਹੀਂ ਕੀਤੀਆਂ ਨੇ ਏਦਾਂ, ਉਹ ਜਿਹੜੇ ਫਸੇ ਹੋਏ ਸੀਗੇ ਤੇ ਜਿਹੜੇ ਪਹਿਲੇ ਐਕਚੁਅਲੀ ਪਤਾ ਕੀ ਆ, ਜਦੋਂ ਤੁਸੀਂ ਕੋਈ ਪ੍ਰੋਪਰ ਵੇ ਨਾਲ ਨਹੀਂ ਚੱਲਦੇ ਨਾ, ਕਿਸੇ ਪ੍ਰੋਫੈਸ਼ਨਲ ਨਾਲ ਨਹੀਂ ਪੈਂਦੇ ਪਹਿਲਾਂ ਹੀ, ਤੇ ਉਹ ਐਵੇਂ ਕਿਸੇ ਪ੍ਰੈਸ਼ਰ ਦੇ ਵਿੱਚ ਆ ਕੇ ਕੋਈ ਨੀ ਚੱਕ ਦੋ ਫੱਟੇ ਆਹ ਕਰ ਲਓ ਮੋਰਗੇ ਤਾਂ ਹੋ ਹੀ ਜਾਣੀ ਹੈ ਆਪਣੀ। ਸੋ ਉਹ ਕਈ ਲੋਕ ਫਸੇ ਹੋਏ ਜਿਹੜੇ ਅਸੀਂ ਬੜੀਆਂ ਮੋਰਗੇਜਾਂ ਪ੍ਰਾਈਵੇਟ ਲੈਂਡਰਾਂ ਤੋਂ ਕੀਤੀਆਂ ਨੇ, ਸੋ ਜਦੋਂ ਕੀਤੇ ਜਾ ਕੇ ਹੱਥ ਖੜੇ ਹੋ ਜਾਂਦੇ ਆ
ਲੋਕਾਂ ਦੇ, ਫਿਰ ਉਹ ਡੁੱਬਦਾ ਜੀ, ਡਾਊਨ ਪੇਮੈਂਟ ਦਿੱਤੀ ਡੁੱਬਦੀ ਆ।
ਪ੍ਰਾਈਵੇਟ ਲੈਂਡਰ ਦੇ ਮਗਰ ਕੀ ਸੈਕਿੰਡ ਮੋਰਗੇਜ, ਸੋਰੀ ਸਿਕਿਓਰ ਲੈਂਡਰ
ਹੋ ਸਕਦੀ ਹੈ?
ਯਾ ਸੋ ਨਹੀਂ, ਨੋ ਨੋ ਫਾਰ ਦਾ ਬਿਗ ਬੈਂਕਸ, ਇਹਨਾਂ ਦੀਆਂ ਲਿਸਟਾਂ ਬਣੀਆਂ ਹੁੰਦੀਆਂ ਨੇ। ਸੋ ਕਈ ਜਿਹੜੇ ਮੋਸਟਲੀ ਲੈਂਡਰ ਨੇ ਪ੍ਰਾਈਵੇਟ ਲੈਂਡਰ ਹੁੰਦੇ ਆ, ਉਹ ਜਿਹੜੇ ਵੱਡੀਆਂ ਬੈਂਕਸ ਨੇ ਇਹ ਲਾਈਨ ਆਫ ਕ੍ਰੈਡਿਟ ਮਗਰ ਇਹਨਾਂ ਦੇ ਨਹੀਂ ਦਿੰਦੀਆਂ ਹੈਗੀਆਂ। ਸੋ ਜੇ ਮੈਨੂੰ ਕੱਲ੍ਹ ਪਰਸੋਂ ਕਿਸੇ ਦਾ ਫੋਨ ਆਇਆ ਸੀਗਾ, ਉਹ ਕਹਿੰਦਾ ਜੀ ਮੇਰੀ ਮੋਰਗੇਜ ਹੈਗੀ ਆ, ਐਕੁਇਟੀ ਤਾਂ ਬਹੁਤ ਆ ਘਰ ਦੇ ਵਿੱਚ, 8.5 ਲੱਖ ਦਾ ਘਰ ਆ, 3 ਲੱਖ ਦੀ ਮੋਰਗੇਜ ਆ। ਮੈਂ ਕਿਹੜੀ ਬੈਂਕ ਦੇ ਨਾਲ ਆ? ਉਹ ਕਹਿੰਦਾ ਜੀ ਕੋਈ ਪ੍ਰਾਈਵੇਟ ਲੈਂਡਰ ਆ, ਮੈਨੂੰ ਨਾ ਉਹਨੇ ਦੱਸਿਆ, ਮੈਂ ਤਾਂ ਆਪ ਨਹੀਂ ਸੀ ਕਦੋਂ ਨਾਂ ਸੁਣਿਆ ਕੋਈ ਇਸ ਤਰ੍ਹਾਂ ਦੀ ਕੰਪਨੀ ਦਾ। ਸੋ ਨਹੀਂ, ਜਿਹੜੀਆਂ ਬੈਂਕਾਂ ਨੇ ਉਹ ਸ਼ਾਇਦ ਨਾ ਕਰਨ, ਬਟ ਦੇਅਰ ਆਰ ਸਮ ਅਗੇਨ, ਕਿਉਂਕਿ ਬ੍ਰੋਕਰ ਚੈਨਲ ਦੇ ਵਿੱਚ ਚੰਦਜੀਤ ਜੀ ਜਿਹੜੀ ਵਰਾਇਟੀ ਹੁੰਦੀ ਆ ਕਿ ਬ੍ਰੋਕਰ ਚੈਨਲ ਦੇ ਥਰੂ ਜਿਹੜਾ ਕੰਮ ਆ ਉਹ ਈਜ਼ੀ ਵੀ ਹੋ ਸਕਦਾ ਅਤੇ ਔਰ ਤੁਹਾਡੀ ਚੋਇਸ ਵੀ ਹੋ ਜਾਂਦੀ ਆ। ਸੋ ਯੈਸ ਕਿ ਜਿਹੜਾ ਪ੍ਰਾਈਵੇਟ ਲੈਂਡਰ ਦੇ ਮਗਰ ਕੁਛ ਇਸ ਤਰ੍ਹਾਂ ਦੇ ਲੈਂਡਰ ਹੈਗੇ ਨੇ ਥਰੂ ਬ੍ਰੋਕਰ ਚੈਨਲ, ਤੋ ਹੋ ਸਕਦਾ ਉਹ ਜਿਹੜੀ ਆ ਲਾਈਨ ਆਫ ਕ੍ਰੈਡਿਟ ਕੰਸਿਡਰ ਕਰ ਲੈਣ ਬਿਹਾਇੰਡ ਪ੍ਰਾਈਵੇਟ ਲੈਂਡਰਸ। ਨੰਬਰ ਦੇ ਜਿਹੜਾ ਅਰੀਵਾਲ ਸਾਹਿਬ 9058122800
ਸਾਡੇ ਨਾਲ ਨੇ, ਪਰ ਉਹਨਾਂ ਨਾਲ ਗੱਲਬਾਤ ਦੁਬਾਰਾ ਕਰਨ ਤੋਂ ਪਹਿਲਾਂ ਅਸੀਂ ਛੋਟੀ ਜਿਹੀ ਬ੍ਰੇਕ ਲੈ ਲਈਏ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
B for popular, B for pizza,
B for pehla,
pehla
haan ji na dooja na teeja, khao hamesha number 1 popular pizza
jithe na sirf tusi apne manpasand pizza balki swad le kharare wings te garlic bread da vi maza le sakde ho।
bhai bachiyan te jawanan nu hi nahi, eh ta saadi bebe nu vi pata hai।
aho ji bhukh lagi hai bali te kamao number
9058744242
9058744242 popular ਪੀਜ਼ਾ।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡ ਬ੍ਰਿਜ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ ਫ੍ਰਿਜ, ਸਟੋਵ, ਵਾਸ਼ਰ, ਡਰਾਈਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 9057990045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ। ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਿਲ ਯਾਰ।
ਸਤਿ ਸ੍ਰੀ ਅਕਾਲ, ਮੈਂ ਹਾਂ ਗੁਰਤਨ ਸਿੰਘ, ਤੁਹਾਡਾ ਬ੍ਰੈਂਪਟਨ ਈਸਟ ਤੋਂ MPP। COVID-19 ਦੇ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਿਹਾ ਹੈ, ਇਸ ਕਰਕੇ ਮੈਂ ਸਾਡੇ ਬਜ਼ੁਰਗਾਂ ਅਤੇ ਫਰੰਟਲਾਈਨ ਵਰਕਰਸ ਲਈ ਸੁਰੱਖਿਅਤ ਸੇਵਾਵਾਂ, ਆਰੋ ਇੰਸ਼ੋਰੈਂਸ ਨੂੰ ਘਟਾਉਣ ਲਈ ਅਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ ਲੜ ਰਹੇ ਹਾਂ। ਸਰਕਾਰ ਨੇ ਹਾਲੇ ਤੱਕ ਵੀ ਇਨ੍ਹਾਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ, ਪਰ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ। ਆਓ ਅਸੀਂ ਸਾਰੇ ਰਲ ਕੇ ਬ੍ਰੈਂਪਟਨ ਨਿਵਾਸੀਆਂ ਦੀ ਮਜ਼ਬੂਤੀ ਲਈ ਕੰਮ ਕਰੀਏ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬਿਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬਿਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਦੋਸਤੋ, ਰਾਜ ਕਲਸੀ ਰੀਅਲਟਰ ਨੇ ਪਿਛਲੇ 15-17 ਸਾਲਾਂ ਤੋਂ ਰੀਅਲ ਅਸਟੇਟ ਦੇ ਖੇਤਰ ਦੇ ਵਿੱਚ ਸਰਗਰਮ ਨੇ। ਤੁਸੀਂ ਪ੍ਰੋਪਰਟੀ ਵੇਚਣੀ ਆ, ਖਰੀਦਣੀ ਆ, ਆਪਣੀ ਪ੍ਰੋਪਰਟੀ ਲਿਸਟ ਕਰਨੀ ਆ, ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲੈਣੀ ਆ, ਤੁਸੀਂ ਇੱਕ ਵਾਰੀ ਇਹਨਾਂ ਨਾਲ ਤਾਲਮੇਲ ਕਰ ਲਿਓ। ਕਾਫੀ ਸਾਰੇ ਇਹਨਾਂ ਕੋਲ ਘਰ ਹੁੰਦੇ ਨੇ ਜੀ ਬ੍ਰੈਂਪਟਨ ਮਿਸੀਸਾਗਾ ਦੇ ਵਿੱਚ। 416-566-2075 ਇਹਨਾਂ ਦਾ ਨੰਬਰ ਆ। ਤੁਸੀਂ ਟਾਊਨ ਹਾਊਸ ਲੈਣਾ, ਸੈਮੀ ਡਿਟੈਚ, ਡਿਟੈਚ ਕਰ ਲੈਣਾ, ਹਰ ਕਿਸਮ ਦੀਆਂ ਲਿਸਟਿੰਗ ਇਹਨਾਂ ਕੋਲ ਹੈਗੀਆਂ ਨੇ। 416-566-2075 ਇਹਨਾਂ ਦਾ ਨੰਬਰ ਆ, ਤਾਲਮੇਲ ਕਰ ਲਿਓ। ਤੇ ਜੇ ਤੁਸੀਂ ਘਰ ਦੀ ਰੈਨੋਵੇਸ਼ਨ ਕਰਵਾ ਰਹੇ ਹੋ ਤੇ ਲੱਗਦੇ ਹੱਥ ਕਿਚਨ ਵੀ ਨਵੀਂ ਬਣਾ ਲਓ, ਕਿਚਨ ਤੇ ਲਾਏ ਹੋਏ ਪੈਸੇ ਆਪਣਾ ਮੁੱਲ ਕੱਢ ਕੇ ਜਾਂਦੇ ਨੇ ਜੀ, ਨਾਲ ਦੀ ਨਾਲ ਘਰ ਵੀ ਮਹਿੰਗੀ ਪ੍ਰਾਈਸ ਤੇ ਵਿਕ ਜਾਂਦਾ। ਨਹੀਂ ਵੀ ਘਰ ਵੇਚਣਾ ਫਿਰ ਵੀ ਨਵੀਂ ਕਿਚਨ ਲਵਾ ਲਓ ਤੇ ਕਿਚਨ ਸੋਹਣੀ ਲੱਗਦੀ ਹੈ ਜੀ। ਦੂਜੀ ਗੱਲ ਇਹ ਆ ਕਿ ਜੇ ਹਾਈ ਐਂਡ ਕਿਚਨ ਲਵਾਉਣੀ ਆ ਤੁਸੀਂ, ਬਹੁਤ ਸੋਹਣੀ ਕਿਚਨ, ਵੱਖਰੀ ਦਿੱਖ ਵਾਲੀ ਕਿਚਨ, ਤੁਸੀਂ ਇਹਨਾਂ ਨਾਲ ਰਾਏ ਕਰੋ, ਆਪਣਾ ਆਈਡੀਆ ਇਹਨਾਂ ਨੂੰ ਦੱਸੋ ਤੇ ਬਹੁਤ ਸੋਹਣੀ ਕਿਚਨ ਤੁਹਾਨੂੰ ਬਣਾ ਕੇ ਦੇਣਗੇ ਜੀ। 905-673-2872 ਔਰਾ ਕਿਚਨ ਦਾ ਨੰਬਰ ਆ। ਕਈ ਵਾਰੀ ਦੋਸਤੋ ਆਪਣੇ ਆਪਣੇ ਮਨ ਚ ਵੀ ਆਈਡੀਆ ਨੀ ਹੁੰਦਾ, ਆਪਾਂ ਕਹਿੰਦੇ ਕਿਚਨ ਹੋਵੇ ਵੱਖਰੀ ਜੀ, ਪਰ ਹੋਵੇ ਕਿਹੋ ਜੀ ਆਪਾਂ ਨੂੰ ਆਈਡੀਆ ਨੀ ਹੁੰਦਾ, ਕਿਉਂਕਿ ਇਸ ਕੰਮ ਦੇ ਵਿੱਚ ਮਹਾਰਤ ਰੱਖਦੇ ਨੇ ਔਰਾ ਕਿਚਨ ਵਾਲੇ। 905-673-2872 ਤੇ ਤੁਸੀਂ ਇਹਨਾਂ ਨਾਲ ਤਾਲਮੇਲ ਕਰਕੇ ਇਹਨਾਂ ਨਾਲ ਰਾਇ ਕਰ ਲਓ ਤੇ ਸੋਹਣੀ ਜੀ ਕਿਚਨ ਆ ਜਿਹੜੀ ਆਪਣੇ ਘਰੇ ਲਵਾ ਲਓ। ਸ਼ਿਵਿੰਦਰ ਜੀ ਪੰਜਾਬ ਤੋਂ ਸਾਡੇ ਨਾਲ ਨੇ। ਸ਼ਿਵਿੰਦਰ ਜੀ, ਸੁਮੇਧ ਸੈਣੀ ਵਾਲਾ ਮਸਲਾ ਬੜਾ ਭਖਿਆ ਹੋਇਆ ਜੀ, ਕੀ ਹਾਲਾਤ ਨੇ?
ਸੈਣੀ ਨੂੰ ਅੱਜ ਝਟਕੇ ਲੱਗੇ ਨੇ ਕਾਫੀ ਤਕੜੇ। ਇੱਕ ਤਾਂ ਉਹਨੂੰ ਅਗਾਊਂ ਜ਼ਮਾਨਤ ਵੀ ਨਹੀਂ ਮਿਲੀ, ਇੱਕ ਉਹਨੇ ਕਿਹਾ ਸੀਗਾ ਕਿ ਮੇਰੀ ਜਿਹੜੀ ਸੁਣਵਾਈ ਹੈ ਉਹ ਜਿਹੜੀ ਹੈਗੀ ਹੈ ਪੰਜਾਬ ਤੋਂ ਬਾਹਰ ਹੋਵੇ। ਦੋਵੇਂ ਮਾਮਲਿਆਂ ਵਿੱਚ ਹਾਈ ਕੋਰਟ ਨੇ ਉਹਨੂੰ ਝਟਕੇ ਦਿੱਤੇ ਨੇ। ਦੂਜੀ ਗੱਲ, ਅਜੇ ਤੱਕ ਉਹ ਬੰਦਾ ਜਿਹੜਾ ਹੈਗਾ ਲੱਭਿਆ ਰੁਪਿਆ ਨਹੀਂ, ਜਿਹੜਾ ਹੈਗਾ ਉਹ ਲੁਕ ਰਿਹਾ। ਇਹਦੇ ਵਿੱਚ ਦੇਖਣ ਵਾਲੀ ਗੱਲ ਇਹ ਹੈਗੀ ਹੈ ਕਿ ਹਾਲੇ ਦੋ ਦਿਨ ਪਹਿਲਾਂ ਹੀ ਅਸੀਂ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਕੇ ਹਟੇ ਹਾਂ। ਜਸਵੰਤ ਸਿੰਘ ਖਾਲੜਾ ਉਹ ਸ਼ਖਸੀਅਤ ਸੀਗੀ ਜਿਹਨਾਂ ਨੇ ਪੰਜਾਬ ਦੇ ਵਿੱਚ ਮਾਰੇ ਗਏ ਜਿਹੜੇ ਨੌਜਵਾਨ ਸੀ ਪੁਲਿਸ ਵੱਲੋਂ ਝੂਠੇ ਮੁਕਾਬਲਿਆਂ ਦੇ ਵਿੱਚ, ਉਹਨਾਂ ਦੀ ਉਹ ਸ਼ਨਾਖਤ ਕਰਦੇ ਕਰਦੇ ਜਿਹੜੇ ਹੈਗੇ ਜਦੋਂ ਉੱਥੇ ਤੱਕ ਪਹੁੰਚੇ, ਉਹਨਾਂ ਤਾਰਾਂ ਤੱਕ ਪਹੁੰਚੇ ਵੀ ਜਿਹੜੀਆਂ ਇਹ ਲਾਸ਼ਾਂ ਨੇ ਇਹ ਲਾਸ਼ਾਂ ਜਿਹੜੀਆਂ ਹੈਗੀਆਂ ਜਿਹਨਾਂ ਦੀ ਕੋਈ ਸ਼ਨਾਖਤ ਨਹੀਂ ਹੈਗੀ, ਉਹ ਵੀ ਇਹ ਕਿਵੇਂ ਨੇ, ਮਤਲਬ ਇਹਨਾਂ ਨੂੰ ਕਿਵੇਂ ਪੁਲਿਸ ਨੇ ਜਿਹੜਾ ਹੈਗਾ ਵਾ ਖਪਾ ਦਿੱਤਾ ਗਿਆ, ਤਾਂ ਉਹਨਾਂ ਨੇ ਖਾਲੜਾ ਨੂੰ ਜਿਹੜਾ ਹੈਗਾ ਵਾ ਖਤਮ ਕਰ ਦਿੱਤਾ ਉਹਨਾਂ ਨੂੰ ਸਰੀਰਕ ਤੌਰ ਤੇ, ਭਾਵੇਂ ਕਿ ਵਿਚਾਰਾਤਮਕ ਤੌਰ ਤੇ ਉਹਨਾਂ ਲੋਕਾਂ ਦੀ ਜਿਹੜਾ ਹੈਗਾ ਜਿੰਦਾ ਰਹਿਣਗੇ ਜਿਹੜੇ ਜਮਹੂਰੀਅਤ ਘਰਾਂ ਦੀ ਗੱਲ ਕਰਦੇ ਨੇ। ਇਹ ਵੀ ਇੱਕ ਵੱਖਰੀ ਗੱਲ ਆ ਕਿ ਅਕਾਲੀ ਦਲ ਜਿਹੜੀ ਪਾਰਟੀ ਨਾਲ ਸੰਬੰਧਿਤ ਸੀ, ਅਕਾਲੀ ਦਲ ਨੇ ਵੀ ਉਹਨਾਂ ਨੂੰ ਤਿਆਗ ਦਿੱਤਾ। ਅਕਾਲੀ ਦਲ ਵਾਲੇ ਪਹਿਲਾਂ ਤਾਂ 1997 ਵਿੱਚ ਦਾਅਵਾ ਕਰਦੇ ਰਹੇ ਕਿ ਜੇ ਸਾਡੀ ਸਰਕਾਰ ਆਊਗੀ ਤਾਂ ਅਸੀਂ ਜਿਹੜਾ ਹੈਗਾ ਝੂਠੇ ਮਾਮਲਿਆਂ ਦੀ ਪੜਤਾਲ ਕਰਾਵਾਂਗੇ, ਹੋਰ ਜਿਹੜੇ ਮਾਮਲੇ ਸਭ ਦੀ ਪੜਤਾਲ ਕਰਾਵਾਂਗੇ। ਪਰ 97 ਵਿੱਚ ਸਰਕਾਰ ਬਣਨ ਤੋਂ ਬਾਅਦ ਜਸਵੰਤ ਸਿੰਘ ਖਾਲੜਾ ਦੀ ਆਪਣੀ ਹੀ ਪਤਨੀ ਨੇ ਜਿਹੜਾ ਹੈਗਾ ਇੱਕ ਇੰਟਰਵਿਊ ਵੀ ਦੱਸਿਆ ਸੀਗਾ ਤੁਹਾਡੇ ਕੈਨੇਡਾ ਦੇ ਇੱਕ ਰੇਡੀਓ ਦੇ ਉੱਤੇ ਕਿ ਮੈਨੂੰ ਬਾਦਲ ਸਾਹਿਬ ਕਹਿੰਦੇ ਨੇ ਕਿ ਬੀਬੀ ਹੁਣ ਤੂੰ ਮਰੇ ਹੋਏ ਮੁਰਦੇ ਕਿਉਂ ਜਿਹੜਾ ਉਘੇੜਨ ਲੱਗੀ ਹੈਗੀ ਆ। ਸੋ ਇਹ ਪ੍ਰਕਾਸ਼ ਸਿੰਘ ਬਾਦਲ ਦੇ ਬੋਲ ਸੀਗੇ ਜਿਹਨੂੰ ਕੋਈ ਪੰਥ ਰਤਨ ਕਹਿੰਦਾ ਕੋਈ ਕੁਛ ਕਹਿੰਦਾ ਵਾ, ਲੇਕਿਨ ਇੱਥੋਂ ਇਹ ਪਤਾ ਲੱਗਦਾ ਸੈਣੀ ਦੇ ਮਾਮਲੇ ਤੇ ਖਾਲੜਾ ਦੇ ਮਾਮਲੇ ਵਿੱਚ ਕਿ ਸਟੇਟ ਆ ਜਿਹੜਾ ਸਟੇਟ ਜਿਹੜਾ ਇੱਕ ਪਾਸੇ ਦਾ ਜਿਹੜਾ ਦੋਸ਼ੀ ਠਹਿਰਾਇਆ ਗਿਆ ਉਹਨੂੰ ਛੁਪਾਉਣ ਦੀ ਵੀ ਕੋਸ਼ਿਸ਼ ਕਰਦੀ ਹੈ, ਗਨਮੈਨ ਉਹਨੂੰ ਮਿਲੇ ਹੋਏ ਸੀ, ਸਾਰਾ ਕੁਛ ਉਹਨੂੰ ਮਿਲਿਆ ਹੋਇਆ ਸੀ, ਫਿਰ ਵੀ ਮਤਲਬ ਉਹ ਬੰਦਾ ਜਿਹੜਾ ਹੈਗਾ ਲੁਕੋਇਆ ਜਾਂਦਾ ਹੈਗਾ। ਹਾਲਾਂਕਿ ਕਦੇ ਹੋ ਨਹੀਂ ਸਕਦਾ ਕਿ ਤੁਹਾਨੂੰ ਸਿਕਿਉਰਿਟੀ ਮਿਲੀ ਹੋਵੇ ਤੇ ਫਿਰ ਵੀ ਬੰਦਾ ਜਿਹੜਾ ਹੈਗਾ ਬਚ ਕੇ ਭੱਜ ਜਾਵੇ। ਦੂਜੇ ਪਾਸੇ ਉਹ ਬੰਦਾ ਸੀਗਾ ਜਿਹੜਾ ਕਿ ਸਟੇਟ ਦੇ ਚਿਹਰੇ ਨੂੰ ਨੰਗਾ ਕਰ ਰਿਹਾ ਸੀ ਤੇ ਉਹਨੂੰ ਜਿਹੜਾ ਹੈਗਾ ਵਾ ਇਸ ਸਾਲ ਤੱਕ ਜਿਹੜਾ ਪਹੁੰਚਾ ਦਿੱਤਾ ਗਿਆ ਜੀ।
ਸ਼ਿਵਿੰਦਰ ਜੀ, ਇੱਕ ਲੋਕਾਂ ਦੀ ਮਾਨਸਿਕਤਾ ਵੀ ਬਣਦੀ ਆ, ਬਣ ਗਈ ਆ, ਸਿਸਟਮ ਦੇ ਖਿਲਾਫ ਗੁੱਸਾ ਨਿਕਲਣ ਦੀ ਬਜਾਏ ਸਾਰਾ ਗੁੱਸਾ ਜਿਹੜਾ, ਦੇਖੋ ਸੁਮੇਧ ਸੈਣੀ ਨੇ ਬਹੁਤ ਕੁਛ ਗਲਤ ਕੀਤਾ, ਨੌਜਵਾਨ ਚੁਣ ਚੁਣ ਕੇ ਮਾਰੇ, ਸਾਰਾ ਸਿਸਟਮ ਉਹਨੇ ਯੂਜ਼ ਕੀਤਾ, ਜਾਂ ਮੈਂ ਤਾਂ ਕਹੂੰਗਾ ਵੀ ਸਿਸਟਮ ਹੀ ਉਹੋ ਜਿਹਾ ਸੀ ਜਿਹਦੇ ਵਿੱਚ ਸੁਮੇਧ ਸੈਣੀ ਵਰਗੇ ਜਿਹੜੇ ਕੀੜੇ ਮਕੌੜੇ ਆ ਜਿਹੜੇ ਦੂਜਿਆਂ ਦੇ ਦੰਦੀਆਂ ਵੱਢਦੇ ਆ ਤੇ ਉਹਨਾਂ ਨੂੰ ਖਪਾਉਂਦੇ ਆ, ਉਹ ਪੈਦਾ ਹੁੰਦੇ ਨੇ, ਤੇ ਲੋਕਾਂ ਦਾ ਗੁੱਸਾ ਜਿਹੜਾ ਉਹ ਸਿਸਟਮ ਖਿਲਾਫ਼ ਕਿਉਂ ਨਹੀਂ ਨਿਕਲਦਾ, ਇਕੱਲੇ ਸੁਮੇਧ ਸੈਣੀ ਕਿਉਂ ਨਿਕਲਦਾ,
ਸਾਜਿਸ਼ ਆ। ਬਿਲਕੁਲ, ਮੈਂ ਉਹੀ ਗੱਲ ਕਰ ਰਿਹਾ ਸੀਗਾ ਚਰਨਜੀਤ।
ਹਾਂਜੀ
ਜੀ ਜੀ, ਮੈਂ ਉਹੀ ਗੱਲ ਕਰ ਰਿਹਾ ਸੀਗਾ ਕਿ ਇੱਕ ਸਿਸਟਮ ਹੈ, ਮਤਲਬ ਸਿਸਟਮ ਕੀ ਹੈ ਕਿ ਇੱਕ ਪਾਸੇ ਤੋਂ ਸੁਮੇਧ ਸੈਣੀ ਵਰਗੇ ਨੂੰ ਪਾਲਦਾ, ਫਿਰ ਲੋੜ ਪੈਣ ਤੇ ਮਦਦ ਵੀ ਕਰਦਾ। ਅੱਛਾ ਹਾਂ, ਜਦੋਂ ਪਾਣੀ ਸਿਰਾਂ ਤੋਂ ਵੀ ਉੱਤੇ ਹੋ ਜਾਏ ਨਾ, ਫਿਰ ਉਹ ਸੁਮੇਧ ਸੈਣੀ ਵਰਗੇ ਨੂੰ ਟਿਕਾਣੇ ਵੀ ਲਾ ਦਿੰਦਾ, ਮਤਲਬ ਜੇ ਉਹਨੂੰ ਲੱਗਦਾ ਕਿ ਹੁਣ ਇਹ ਬੰਦਾ ਮੇਰੇ ਕੰਮ ਦਾ ਨਹੀਂ ਹੈਗਾ, ਫਿਰ ਉਹਨੂੰ ਉਹਦਾ ਹਾਲ ਵੀ ਬੁਰਾ ਕਰ ਦਿੰਦਾ। ਇਹ ਵੀ ਅਸੀਂ ਹੋਇਆ ਵਾ ਯੂਪੀ 'ਚ ਹੋਏ ਕੁਛ ਇਨਕਾਊਂਟਰ ਦੇਖ ਲਓ, ਕੁਝ ਜਿਹੜੇ ਪੁਲਿਸ ਵਾਲਿਆਂ ਨੂੰ ਕੁਛ ਸਮੇਂ ਲਈ ਅੰਦਰ ਕਰਨਾ ਹੋਵੇ ਉਹ ਦੇਖ ਲਓ, ਜਦੋਂ ਉਹਨੂੰ ਲੱਗਦਾ ਬਿਲਕੁਲ ਹੀ ਹੁਣ ਸਾਡਾ ਪਿਆਦਾ ਕੰਮ ਦਾ ਨਹੀਂ ਹੈਗਾ, ਉਦੋਂ ਉਹਨੂੰ ਖਪਾ ਵੀ ਦਿੰਦਾ ਹੈਗਾ। ਲੇਕਿਨ ਮੇਨ ਤਾਂ ਸਿਸਟਮ ਆ ਨਾ, ਤੇ ਮੈਂ ਤਾਂ ਗੱਲ ਹੀ ਸਿਸਟਮ ਦੀ ਕਰ ਰਿਹਾ ਸੀ, ਸੈਣੀ ਦੀ ਗੱਲ ਹੀ ਨਹੀਂ ਕਰ ਰਿਹਾ ਸੀ, ਮੈਂ ਗੱਲ ਕਰ ਰਿਹਾ ਸੀਗਾ ਕਿ ਇੱਕ ਪਾਸੇ ਤੋਂ ਬੰਦਾ ਜਿਹਨੂੰ ਸਿਕਿਉਰਿਟੀ ਮਿਲੀ ਹੋਈ ਹੈ ਤੇ ਉਹ ਸਿਕਿਉਰਿਟੀ ਦੇ ਵਿੱਚ ਲੁਕ ਜਾਂਦਾ, ਇਹ ਕਦੇ ਹੋ ਨਹੀਂ ਸਕਦਾ ਕਿ ਉਹਨੂੰ ਮਤਲਬ ਹੈਗਾ ਵਾ ਵੀ ਉਹਦੇ ਬਾਰੇ ਕਿਸੇ ਨੂੰ ਪਤਾ ਹੀ ਨਾ ਹੋਵੇ ਵੀ ਉਹ ਭੱਜਿਆ ਕਿੱਥੇ ਹੈਗਾ ਵਾ, ਕਿੱਥੇ ਲੁਕਿਆ ਵਾ, ਜਾਂ ਲੁਕਣ 'ਚ ਕਾਮਯਾਬ ਹੋ ਜੇ। ਦੂਜੇ ਪਾਸੇ ਉਹ ਬੰਦਾ ਜਿਹੜਾ ਕਿ ਸਿਸਟਮ ਨੂੰ ਐਕਸਪੋਜ਼ ਕਰ ਰਿਹਾ ਤੇ ਉਹਨੂੰ ਜਿਹੜਾ ਮਾਰ ਦਿੱਤਾ ਜਾਂਦਾ, ਕਿਉਂਕਿ ਜਦੋਂ ਉਹ ਇੱਥੇ ਤੱਕ ਪਹੁੰਚ ਜਾਂਦਾ ਵੀ ਜਿਹੜੀਆਂ ਇਹ ਅਣਪਛਾਤੀਆਂ ਹੋਈਆਂ ਲਾਸ਼ਾਂ ਨੇ ਇਹ ਲਾਸ਼ਾਂ ਦਾ ਜਿਹੜਾ ਹੈਗਾ ਵਾ ਇਨਕਾਊਂਟਰ ਦੇ ਵਿੱਚ ਪੁਲਿਸ ਵਾਲਿਆਂ ਨੇ ਜਿਹੜਾ ਹੈਗਾ ਵਾ ਝੂਠੇ ਮੁਕਾਬਲੇ ਕੀਤੇ ਨੇ, ਉੱਥੇ ਉਹਨੂੰ ਜਿਹੜਾ ਮਾਰ ਦਿੱਤਾ ਜਾਂਦਾ। ਕਹਿਣ ਦਾ ਮਤਲਬ ਜਿਹੜਾ ਇਹ ਸਿਸਟਮ ਹੈ ਨਾ, ਸਿਸਟਮ ਗਲਿਆ ਸੜਿਆ, ਉਹਦੇ ਵਿੱਚ ਸੈਣੀ ਵਰਗੇ ਕਿੰਨੇ ਹੀ ਬੰਦੇ ਪੈਦਾ ਹੁੰਦੇ ਨੇ ਉਹਨਾਂ ਦੇ ਜਿਹੜੇ, ਉਹ ਤਾਂ ਇੱਕ ਮੋਹਰੇ ਨੇ ਉਹਨਾਂ ਦੇ, ਤੇ ਮੋਹਰੇ ਵੀ ਉਹ ਕਿ ਜਦੋਂ ਉਹਨਾਂ ਜਦੋਂ ਤੱਕ ਮੋਹਰੇ ਕੰਮਦੇ ਨੇ ਉਹਨਾਂ ਨੂੰ ਬਚਾਉਂਦਾ ਵਾ, ਜਦੋਂ ਲੱਗਦਾ ਕਿ ਮੋਹਰੇ ਜਮਾਂ ਕੰਡਮ ਹੋ ਚੁੱਕੇ ਨੇ ਉਦੋਂ ਉਹਨਾਂ ਮੋਹਰਿਆਂ ਨੂੰ ਜਿਹੜਾ ਉਹ ਘਰਾਂ 'ਚ ਸੁੱਟ ਵੀ ਸਕਦਾ ਹੈਗਾ ਸਿਸਟਮ ਜੀ।
ਬਿਲਕੁਲ ਬਿਲਕੁਲ ਸ਼ਿਵਿੰਦਰ ਜੀ, ਤੁਸੀਂ ਠੀਕ ਫਰਮਾਇਆ। ਮੈਂ ਲੋਕਾਂ ਦੀ ਮਾਨਸਿਕਤਾ ਦੀ ਗੱਲ ਕਰ ਰਿਹਾ ਸੀ ਵੀ ਲੋਕਾਂ ਦਾ ਵੀ ਕਈ ਵਾਰੀ ਇਸ ਤਰ੍ਹਾਂ ਲੱਗਦਾ ਵੀ ਸਿਸਟਮ ਨੂੰ ਅਣਦੇਖਾ ਕਰ ਦਿੱਤੇ ਆ, ਉਹ ਵੀ ਠੰਡੇ ਹੋ ਜਾਂਦੇ ਵੀ ਠੀਕ ਆ, ਸੁਮੇਧ ਸੈਣੀ ਦੇ ਕੱਸ ਚੜਿਆ ਹੋਇਆ ਵਧੀਆ, ਸਿਸਟਮ ਕਿਤੇ ਨਾ ਕਿਤੇ ਫਿਰ ਬਚ ਕੇ ਨਿਕਲ ਜਾਂਦਾ।
ਇਹਦੇ ਵਿੱਚ ਆਇਆ ਮਾਇਆ ਕੋਟ ਨਾਨੀ ਤੱਕ ਜਾਂ ਕਿਸੇ ਅਮਿਤ ਤੱਕ, ਫਿਰ ਅਸੀਂ ਕਿਤੇ ਟੱਪਲਾ ਖਾ ਜਾਂਦੇ ਹੈਗੇ ਹਾਂ ਕਿ ਕਿਤੇ ਨਾ ਕਿਤੇ ਕਿਤੇ ਹੋਰ ਕਈ ਸਾਰੇ ਅਮਿਤ ਸ਼ਾਹ ਨੂੰ, ਕਈ ਸਾਰੇ ਸੈਣੀਆਂ ਨੂੰ ਪੈਦਾ ਕਰ ਰਹੇ ਹੁੰਦੇ ਹਾਂ, ਕਿਉਂਕਿ ਜਦੋਂ ਤੱਕ ਅਸੀਂ ਅਸਲ ਜਿਹੜੀ ਜੜ ਹੈ ਉਹਨੂੰ ਪਛਾਣਨ ਦੀ ਕੋਸ਼ਿਸ਼ ਨਹੀਂ ਕਰਦੇ।
ਬਿਲਕੁਲ ਬਿਲਕੁਲ, ਤੁਸੀਂ ਠੀਕ ਫਰਮਾਇਆ ਸ਼ਿਵਿੰਦਰ ਜੀ। ਖੈਰ ਅੱਜ ਆਪਾਂ ਨੂੰ ਸਮਾਂ ਸ਼ਿਵਿੰਦਰ ਘੱਟ ਮਿਲਿਆ ਤੇ ਸਮਾਂ ਹੋ ਗਿਆ ਕਾਫੀ, ਤੇ ਮਿਹਰਬਾਨੀ ਬਹੁਤ ਬਹੁਤ, ਫਿਰ ਆਪਾਂ ਆਵਾਜ਼ ਦੇ ਜ਼ਰੀਏ ਫਿਰ ਸਾਂਝ ਪਾਵਾਂਗੇ ਕੱਲ ਨੂੰ, ਮਿਹਰਬਾਨੀ, ਧੰਨਵਾਦ। ਬਿਲਕੁਲ ਜੀ ਬਿਲਕੁਲ, ਡਿਟੇਲ ਦੇ ਵਿੱਚ ਆਪਾਂ ਸਟੇਟ ਮਸ਼ੀਨਰੀ ਕਿਵੇਂ ਲੋਕਾਂ ਤੇ ਜਬਰ ਕਰਦੀ, ਕਿਵੇਂ ਇਹੋ ਜਿਹੇ ਪਿਆਦੇ ਆ ਜਿਹੜੇ ਸੈਣੀ ਵਰਗੇ ਉਹ ਚੁਣ ਕੇ ਰਬੇਰੋ ਵਰਗੇ ਕੇ ਪੀ ਐਸ ਗਿੱਲ ਵਰਗੇ ਸਾਹਮਣੇ ਲੈ ਕੇ ਆਉਂਦੀ ਆ, ਮਿਹਰਬਾਨੀ ਸ਼ਿਵਿੰਦਰ ਜੀ। ਦੋਸਤੋ ਪੰਜਾਬ ਤੋਂ ਜੁੜੇ ਸੀ ਸ਼ਿਵਿੰਦਰ ਜੀ, ਅੱਜ ਸਮਾਂ ਥੋੜਾ ਮਿਲਿਆ, ਕੋਈ ਗੱਲ ਨੂੰ ਪਰਸੋਂ ਨੂੰ ਫਿਰ ਜ਼ਿਆਦਾ ਵਕਤ ਕੱਢਾਂਗੇ। ਮੈਂ ਤੁਹਾਨੂੰ ਸੁਨੇਹਾ ਦੇ ਦਾਂ ਦੋਸਤੋ ਇੱਕ ਵਾਰੀ ਫੇਰ, ਬਈ ਕਈ ਸਾਰੇ ਪ੍ਰੋਜੈਕਟ ਆ ਰਹੇ ਨੇ ਤੇ ਲੋਕ ਇਨਵੈਸਟਮੈਂਟ ਕਰ ਰਹੇ ਨੇ, ਕਈ ਐਂਡ ਯੂਜ਼ਰ ਵੀ ਨੇ ਜਿਹੜੇ ਪ੍ਰੋਜੈਕਟ ਦੇ ਵਿੱਚ ਕੋਈ ਘਰ ਬੁੱਕ ਕਰਵਾ ਰਿਹਾ, ਕੋਈ ਕੌਂਡੋਜ਼ ਬੁੱਕ ਕਰਵਾ ਰਿਹਾ। ਪਰ ਮੈਂ ਤੁਹਾਨੂੰ ਦੱਸਦਾ ਕਿ ਹਮੇਸ਼ਾ ਆਪਣੀ ਸਮਰੱਥਾ ਮੁਤਾਬਕ ਨਾਪ ਤੋਲ ਕੇ ਜਿਹੜੇ ਫਾਊਂਡੇਸ਼ਨ ਤੇ ਤੁਸੀਂ ਖੜੇ ਹੋ ਉਸ ਫਾਊਂਡੇਸ਼ਨ ਤੇ ਖੜ ਕੇ ਹੀ ਮਤਲਬ ਜਿਹੜਾ ਹੈਗਾ ਕੋਈ ਘਰ ਕੌਂਡੋ ਜਾਂ ਕੋਈ ਇਨਵੈਸਟਮੈਂਟ ਦਾ ਜਿਹੜਾ ਜਿਹੜਾ ਤੁਸੀਂ ਫੈਸਲਾ ਲੈਂਦੇ ਹੋ ਉਹ ਖੜ ਕੇ ਆਪਣੀ ਫਾਊਂਡੇਸ਼ਨ ਤੇ ਖੜ ਕੇ ਫੈਸਲਾ ਲਿਆ ਕਰੋ। ਕਈ ਵਾਰੀ ਕੀ ਹੁੰਦਾ ਵੀ ਆਪਾਂ ਅੱਡੀਆਂ ਚੱਕ ਕੇ ਫਾਹਾ ਲੈ ਲੈਂਦੇ ਹਾਂ। ਦੇਖੋ ਅਸੀਂ ਐਡਵਰਟਾਈਜ਼ਮੈਂਟ ਕਰਨੀ ਹੁੰਦੀ ਆ, ਸਾਡੇ ਸਪੋਂਸਰ ਨੇ ਵੀ ਕਰਨੀ ਹੁੰਦੀ ਆ। ਇਟ ਡਜ਼ਨਟ ਮੀਨ ਕਿ ਤੁਸੀਂ ਮਤਲਬ ਸਾਡੀ ਐਡਵਰਟਾਈਜ਼ਮੈਂਟ ਸੁਣ ਕੇ ਹੀ ਤੁਸੀਂ ਕਹੋ ਜੀ ਮੈਂ ਵੀ ਆਹ 2 ਮਿਲੀਅਨ ਦਾ ਘਰ ਆ, 1.5 ਮਿਲੀਅਨ ਦਾ ਘਰ ਬੁੱਕ ਕਰਵਾਉਣਾ। ਅੱਜ ਕੱਲ੍ਹ ਮੋਰਗੇਜ ਰੂਲਸ ਬਹੁਤ ਟਾਈਟ ਨੇ, ਉਹ ਸਾਰਾ ਕੁਛ ਦੇਖਦਿਆਂ ਹੋਇਆ ਜੇ ਤੁਸੀਂ ਆਲਰੇਡੀ ਪਹਿਲਾਂ ਹੀ ਇੱਕ ਦੋ ਥਾਵਾਂ ਤੇ ਇਨਵੈਸਟਮੈਂਟ ਕੀਤੀ ਹੋਈ ਆ ਤੇ ਤੀਜੇ ਥਾਂ ਤੇ ਇਨਵੈਸਟਮੈਂਟ ਕਰਨ ਦੀ ਕੋਈ ਤੁੱਕ ਨਹੀਂ ਬਣਦੀ। ਨਾਲੇ ਇਨਵੈਸਟਮੈਂਟ ਦਾ ਮਤਲਬ ਇਹ ਹੁੰਦਾ ਜੇ ਤੁਹਾਡੇ ਕੋਲ ਪੈਸੇ ਹੈਗੇ ਨੇ, ਵਾਧੂ ਪਏ ਨੇ, ਬੈਂਕ ਤੁਹਾਨੂੰ ਕੁਛ ਨਹੀਂ ਦੇ ਰਿਹਾ, ਤੁਹਾਨੂੰ ਲੱਗਦਾ ਕਿ ਤੁਸੀਂ 2-3 ਸਾਲਾਂ ਬਾਅਦ ਇਹ ਪ੍ਰੋਪਰਟੀ ਆ ਜਿਹੜੀ ਵੱਧ ਜੂ, ਫੈਸਲਾ ਸਿਰਫ ਤੁਹਾਡਾ ਹੁੰਦਾ। ਸਾਡੇ ਕੋਲ ਪ੍ਰੋਜੈਕਟ ਅਨੇਕਾਂ ਨੇ, ਉਹ ਅਨੇਕਾਂ ਪ੍ਰੋਜੈਕਟਸ ਦੇ ਵਿੱਚੋਂ ਵੀ ਅਸੀਂ ਥੋੜੇ ਜਿਹੇ ਪ੍ਰੋਜੈਕਟ ਚੁਣ ਕੇ ਜਿਹੜੇ ਸਾਨੂੰ ਲੱਗਦਾ ਹੁੰਦਾ ਵੀ ਜਿੱਥੇ ਐਂਡ ਯੂਜ਼ਰ ਵੀ ਜਾਣ, ਉਹਨਾਂ ਨੂੰ ਫਾਇਦਾ ਹੋਵੇ, ਸਹੂਲਤਾਂ ਹੋਣ, ਨਾਲ ਦੀ ਨਾਲ ਜੇ ਇਨਵੈਸਟਰ ਨੇ ਜਿਹੜੇ ਉਹਨਾਂ ਦੇ ਵੀ ਪੈਸੇ ਵਧਣ, ਉਹ ਅਸੀਂ ਚੁਣ ਕੇ ਉਹਨਾਂ ਦੀ ਐਡਵਰਟਾਈਜ਼ਮੈਂਟ ਕਰਦੇ ਹੁੰਦੇ ਹਾਂ। ਤੁਸੀਂ ਬ੍ਰੈਂਪਟਨ ਦੇ ਵਿੱਚ ਸ਼ੋਪਰਜ਼ ਵਰਲਡ ਕੋਲੇ ਨਵੇਂ 15 ਏਕਰੀ ਪ੍ਰੋਜੈਕਟ ਆਉਣੇ ਨੇ ਆਉਂਦੇ ਸਮੇਂ 'ਚ, ਇੱਥੇ ਇਨਵੈਸਟਮੈਂਟ ਕਰਨੀ ਹੈ, ਜਾਂ ਵੌਨ ਦੇ ਵਿੱਚ ਫੈਸਟੀਵਲ ਕੌਂਡੋਜ਼ ਆਈਆਂ ਹੋਈਆਂ ਉੱਥੇ ਇਨਵੈਸਟਮੈਂਟ ਕਰਨੀ ਹੈ, ਜਾਂ ਮਿਸੀਸਾਗਾ ਦੇ ਵਿੱਚ ਸਕੇਅਰ ਵਨ ਦੇ ਨੇੜੇ ਤੇੜੇ ਇਨਵੈਸਟਮੈਂਟ ਕਰਨੀ ਹੈ, ਤੁਸੀਂ ਮੇਰੇ ਨਾਲ ਬੇਝਿਜਕ ਹੋ ਕੇ ਸੰਪਰਕ ਕਰ ਸਕਦੇ ਹੋ। ਦੋਸਤੋ ਨੰਬਰ ਮੇਰਾ ਨੋਟ ਕਰ ਲਓ, 6473008436 ਆ, 6473384436। ਸਮਾਂ ਦੇਣ ਲਈ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
اونٹیریو کے سکولوں کو بحفاظت دوبارہ کھولنے میں ہر ایک کا اہم کردار ہے۔ یہی وجہ ہے کہ اونٹیریو کی حکومت نے ڈاکٹروں، صحت کے عہدیداروں، سکول بورڈ اور اساتذہ کے ساتھ مل کر ہمارے بچوں کو محفوظ رکھنے کے لیے ایک جامع منصوبہ تیار کیا ہے۔ مل کر کام کرنا حکومت کے اس منصوبے میں جسمانی دوری، سکولوں میں زیادہ اساتذہ، نگراں اور نرسیں رکھنا، ماسک پہننا، صفائی ستھرائی اور ہاتھ صاف کرنے، اور طلبہ اور سکول کے عملے کی بہتری کو یقینی بنانے کے لیے دیگر اقدامات شامل ہیں۔ مزید جاننے کے لیے ملاحظہ کیجیے ontario.ca/reopeningschools۔ حکومت اونٹیریو کی جانب سے ادائیگی کردہ۔
ہاٹ اسٹار پریمیئر نائٹس، واچ دی ایئرز بگیسٹ بلاک بسٹرز سٹریمنگ اسٹریٹ ٹو یور اسکرین ایکسکلوسیولی آن ہاٹ اسٹار۔ سائن اپ ایٹ اے اسپیشل پرائس آف $44.99
وین یو یوز دی پرومو کوڈ EAWARDS۔ وزٹ hotstar.com/ca۔
ਓ ਮੈਂ ਕਿਹਾ ਜਲਦੀ ਤਿਆਰ ਹੋ ਜਾ, ਫਰਨੀਚਰ ਪਸੰਦ ਕਰਦੇ ਕਰਦੇ ਵੀ ਟਾਈਮ ਲੱਗਣਾ।
ਹਾਂ, ਸੋਡੀ ਫਰਨੀਚਰ ਹੀ ਤਾਂ ਜਾਣਾ ਹੈ, ਆਪਣੇ ਘਰ ਦੇ ਕੋਲ ਏਅਰਪੋਰਟ ਰੋਡ ਵਾਲੀ ਲੋਕੇਸ਼ਨ ਤੇ।
ਹੁਣ ਨਹੀਂ, ਹੁਣ ਆਪਾਂ ਉਹਨਾਂ ਦੀ ਕੈਨੇਡੀ ਲੋਕੇਸ਼ਨ ਤੇ ਜਾਣਾ। ਹੁਣ ਉਹਨਾਂ ਦਾ ਪੂਰਾ ਸਟਾਫ ਪੂਰੀ ਕੁਆਲਿਟੀ ਨਾਲ ਇੱਕੋ ਛੱਤ ਨੀਚੇ ਆਪਣੀਆਂ ਸਰਵਿਸਿਜ਼ ਦੇਵੇਗਾ।
ਸੋਡੀ ਫਰਨੀਚਰ ਕਮਿਊਨਿਟੀ ਦਾ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਹੁਣ ਆਪਣਾ ਫਰਨੀਚਰ ਕੈਨੇਡੀ ਲੋਕੇਸ਼ਨ ਤੋਂ ਹੀ ਸੈਲ ਕਰੇਗਾ। ਆਪਣੀ ਪਸੰਦ ਦਾ ਫਰਨੀਚਰ ਵਧੀਆ ਡੀਲਸ ਤੇ ਲੈਣ ਲਈ ਅੱਜ ਹੀ ਆਓ ਇਹਨਾਂ ਦੀ ਕੈਨੇਡੀ ਲੋਕੇਸ਼ਨ, 142 ਕੈਨੇਡੀ ਰੋਡ South Brampton Day. Call 905-874-7171.
Carl Tire. सर्दियों के लिए गाड़ियों के टायर तब्दील करने हो या नए टायर खरीदने हो तो कार टायर पर जाकर रजिस्टर करें और रेडियो 770 AM का हवाला देने पर 4 नए टायरों की इंस्टॉलेशन बिल्कुल मुफ्त करवाएं। ये पेशकश 15 अक्टूबर तक महदूद है। KALTIRE.com।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ